ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਹਉ ਜਾਏ ਪੁੱਛਾ ਆਪਣੇ ਸਤਿਗੁਰਾ ਗੁਰ ਪੁੱਛ ਮਨ ਮੁਗਦ ਸਮਝਾਵਾ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਹੋ ਜਾਏ ਪੁੱਛਾ ਆਪਣੇ ਸਤਿਗੁਰਾ ਗੁਰ ਪੁੱਛ ਮਨ ਮੁਗਦ ਸਮਝਾਵਾ ਭੂਲਾ ਮਨ ਸਮਝਾ ਗੁਰ ਸਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਭੂਲਾ ਮਨ ਸਮਝਾ ਗੁਰ ਸਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਜੋਤ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਚਵਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈਂ ਕਰੁਣਾ ਨਿਧਾਨ ਜੀ ਦੇ ਕਲਿਆਣਕਾਰੀ ਗੋਦ ਅੰਦਰ ਆਪ ਗੁਰਮੁਖ ਪਿਆਰੇ ਸੱਜ ਬੈਠੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਦਾ ਸਮਾਂ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਆਓ ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ ਘਰ ਦੂਜਾ।
ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਇਹ ਸ਼ਬਦ ਵਡਹੰਸ ਰਾਗ ਵਿੱਚੋਂ ਹੈ ਜੀ। ਸੁਰਤਾਲ ਦੇ ਦੂਸਰੇ ਘਰ ਵਿੱਚ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਿਰਲੇਖ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਮੰਗਲ ਕੀਤਾ। ਵਸਤੂ ਨਿਰਦੇਸ਼ਕ ਮੰਗਲ ਵਿਦਵਾਨ ਪੁਰਸ਼ ਇਸ ਨੂੰ ਕਹਿੰਦੇ ਨੇ। ਇੱਕ ਓਅੰਕਾਰ, ਉਹ ਅਦੁੱਤੀ ਅਦਵੈਤ ਸਰੂਪ ਪਰਮਾਤਮਾ ਸਰਬਦਾ ਪ੍ਰਕਾਸ਼ਕ ਜੋ ਸੱਤ ਚੇਤਨ ਆਨੰਦ ਸਰੂਪ ਹੈ, ਜਿਸ ਦੀ ਦਿੱਤੀ ਹੋਈ ਚੇਤਨਤਾ ਕਰਕੇ ਸਤਸੰਗ ਜੀ ਆਪਣੇ ਸਾਰਿਆਂ ਦੇ ਸਰੀਰ ਚੇਤਨ ਨੇ, ਜਿਸ ਦੀ ਜੋਤ ਕਰਕੇ ਸਾਰੀ ਸ੍ਰਿਸ਼ਟੀ ਮੌਲਦੀ ਹੈ ਪ੍ਰਕਾਸ਼ਦੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਕਿਰਪਾ ਤੋਂ ਬਿਨਾਂ ਕਦੇ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਇਹ ਨਿਯਮ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ। ਅਗਰ ਉਸ ਨੂੰ ਪ੍ਰਾਪਤ ਕਰਨ ਦਾ ਚਾਅ ਮਨ ਵਿੱਚ ਪੈਦਾ ਹੋਵੇ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਅੱਤ ਲੋੜੀਂਦੀ ਹੈ। ਗੁਰਪ੍ਰਸਾਦ ਦਾ ਅਰਥ ਹੀ ਇਹ ਵੇ, ਉਵੇਂ ਤਾਂ ਬਹੁਤ ਅਰਥ ਕੀਤੇ ਨੇ ਗੁਰਮੁਖ ਵਿਦਵਾਨਾਂ ਨੇ, ਗੁਰਪ੍ਰਸ਼ਾਦ, ਗੁਰੂ ਦਾ ਪ੍ਰਸ਼ਾਦ, ਗੁਰੂ ਦੀ ਕਿਰਪਾ, ਗੁਰਪ੍ਰਸਾਦ। ਗੁਰੂ ਦੀ ਕਿਰਪਾ ਤੋਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਜੀ।
ਮੈਂ ਮਨ ਵੱਡੀ ਆਸ ਹਰੇ।
ਇੱਕ ਪ੍ਰਸ਼ਨ ਹੈ ਫਿਰ ਸਾਧ ਸੰਗਤ ਜੀ, ਪ੍ਰਾਰੰਭਤਾ ਦੀ ਪੰਕਤੀ, ਮੈਂ ਮਨ ਵੱਡੀ ਆਸ ਹਰੇ। ਮੇਰੇ ਮਨ ਵਿੱਚ ਇੱਕ ਵੱਡੀ ਆਸ ਲੱਗੀ ਹੈ। ਆਸ ਕੀ ਹੈ? ਉਸ ਹਰੀ ਦੀ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੀ। ਇਹ ਹੁਣ ਆਸਾ ਜਾਗੀ ਤਾਂ ਹੈ, ਵੱਡੇ ਭਾਗਾਂ ਕਰਕੇ ਮਨ ਵਿੱਚ ਇਹ ਆਸ ਪ੍ਰਾਪਤ ਹੋਈ।
ਕਿਉਂ ਕਰ ਹਰ ਦਰਸ਼ਨ ਪਾਵਾ।
ਪਰ ਹੁਣ ਅਗਲਾ ਸਵਾਲ ਉੱਠੇਗਾ ਵੀ ਉਸ ਹਰੀ ਦੇ ਦਰਸ਼ਨ ਕਿਵੇਂ ਹੋਣ ਜੀ? ਕਿਉਂ ਕਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੈਂ ਪ੍ਰਾਪਤ ਕਰਾਂਗਾ? ਪਹਿਲੀ ਗੱਲ ਤਾਂ ਇਹ ਵੇ ਕਿ ਇਹ ਆਸ ਜਾਗੇ ਹੀ ਮਨ ਵਿੱਚ ਭਈ ਹਰੀ ਦੀ ਪ੍ਰਾਪਤੀ ਹੋਵੇ, ਮੈਨੂੰ ਦਰਸ਼ਨ ਹੋਣੇ, ਵੀ ਵੱਡੇ ਭਾਗ ਹੋਣ, ਫਿਰ ਸਤਸੰਗ ਜੀ ਇੱਦਾਂ ਹੁੰਦਾ। ਬਿਨਾਂ ਵੱਡੇ ਭਾਗਾਂ ਤੋਂ ਇਹ ਆਸ ਮਨ 'ਚ ਉੱਠ ਨਹੀਂ ਸਕਦੀ, ਕਿਉਂਕਿ ਅੰਦਰ ਇਛਾਵਾਂ ਦੀ ਇੱਕ ਹਨੇਰੀ ਚੱਲਦੀ ਰਹਿੰਦੀ ਹਰ ਵੇਲੇ ਬੰਦੇ ਦੇ। ਬਹੁਤ ਖਲਾਰਾ ਆਪਣੇ ਅੰਦਰ ਪਿਆ ਹੁੰਦਾ, ਬਹੁਤ ਵੱਡੇ ਭਾਗ ਹੋਣ ਅਤੇ ਫਿਰ ਕਿਤੇ ਜਾ ਕੇ ਇਹ ਇੱਛਾ ਹੁੰਦੀ ਹੈ ਵੀ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਵੇ। ਕੋਈ ਪੂਰਬਲਾ ਕਰਮ ਚੰਗਾ ਹੋਵੇ ਫਿਰ ਇਹ ਇੱਛਾ ਜਾਗੇਗੀ। ਜਿਵੇਂ ਗੁਰਮੁਖਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ, ਚੌਥੇ ਪਾਤਸ਼ਾਹ ਜੀ ਦੇ ਉਹਦੇ 'ਚ ਪਾਵਨ ਪਵਿੱਤਰ ਬਚਨ ਤੁਸੀਂ ਸਰਵਣ ਕੀਤੇ ਨੇ। ਚਾਰ ਪ੍ਰਕਾਰ ਦੀਆਂ ਮੁੱਖ ਇੱਛਾ ਹਰੇਕ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ ਨੇ, ਹਾਲਾਂਕਿ ਅਨੇਕਾਂ ਹੀ ਨੇ, ਗਿਣਤੀ ਮਿਣਤੀ ਕੋਈ ਨਹੀਂ, ਪਰ ਮੁੱਖ ਇੱਛਾ ਚਾਰ ਮੰਨੀਆਂ ਗਈਆਂ। ਉਹਦੇ ਵਿੱਚ ਇਹ ਹੁੰਦਾ ਵੀ ਮੈਂ ਕੋਈ ਕਾਰਜ ਆਪਣਾ ਪ੍ਰਾਰੰਭ ਕਰਾਂ, ਕਦੇ ਕੋਈ ਵਿਘਨ ਨਾ ਲੱਗੇ ਜੀ, ਸਮਾਜ ਮੇਰਾ ਸਤਿਕਾਰ ਕਰੇ, ਸਦਾ ਵਾਸਤੇ ਮੈਨੂੰ ਸੁੱਖ ਬਣੇ ਰਹਿਣ, ਕਦੇ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਫਿਰ ਚੌਥੀ ਇੱਛਾ, ਚੌਥੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕੁਝ ਭਾਗਾਂ ਵਾਲੇ ਐਸੇ ਹੁੰਦੇ ਜਿਹਨਾਂ ਦੇ ਮਨ 'ਚ ਫਿਰ ਇਹ ਹੁੰਦਾ ਵੀ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਵੇ ਜੀ, ਮੈਂ ਸੰਸਾਰ ਤੋਂ ਜਾਵਾਂ, ਇਹਦੇ ਤੋਂ ਪਹਿਲਾਂ ਆਪਣੇ ਜੀਵਨ ਦੀ ਬਾਜੀ ਜਿੱਤ ਲਵਾਂ। ਉਹ ਛੱਕਾ ਆਪ ਜੀ ਗੁਰਮੁਖਾਂ ਤੋਂ ਸੁਣਦੇ, ਜਿੰਨੀ ਗੁਰਮੁਖ ਨਾਮ ਧਿਆਇਆ ਤਾਂ ਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ, ਜਿਨੀ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ। ਉਹਦੇ 'ਚ ਚਾਰ ਇੱਛਾ ਦਾ ਜ਼ਿਕਰ ਕੀਤਾ, ਚਾਰ ਇਛਾਵਾਂ ਦਾ ਚੌਥੇ ਪਾਤਸ਼ਾਹ ਜੀ ਨੇ। ਕਹਿੰਦੇ ਹਾਂ, ਜੇ ਤੇਰੇ ਮਨ 'ਚ ਇੱਛਾ ਜਾਗੀ ਹੈ ਤਾਂ ਹਾਲੇ ਦਾ ਇੱਕੋ ਹੀ ਹੈ, ਜਿਹੜੇ ਗੁਰਮੁਖ ਨਾਮ ਜਪਦੇ ਨੇ ਉਹਨਾਂ ਦੇ ਕਾਰਜ 'ਚ ਵਿਘਨ ਨਹੀਂ ਲੱਗਦਾ। ਇਹਦੀ ਚੌਥੀ, ਇਸ ਛੱਕੇ ਦੀ ਚੌਥੀ ਪੰਕਤੀ ਵਿੱਚ ਇਹ ਆਸ ਆਉਂਦੀ ਜਿਹੜਾ ਅੱਜ ਮਹਾਰਾਜ ਜੀ ਨੇ ਜ਼ਿਕਰ ਕੀਤਾ, ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾਂ। ਵੱਡੀ ਆਸ ਮੇਰੇ ਮਨ 'ਚ ਹੁਣ ਜਾਗੀ ਹੈ ਪੂਰਬਲੇ ਕਿਸੇ ਚੰਗੇ ਕਰਮ ਕਰਕੇ, ਪਰ ਹੁਣ ਮੈਨੂੰ ਦਰਸ਼ਨ ਕਿਵੇਂ ਹੋਣ ਜੀ? ਕਿਉਂਕਿ ਪੂਰਬਲਾ ਕਰਮ ਸੀ ਤਾਂ ਉਹਦੇ ਕਰਕੇ ਆਸ ਜਾਗੀ, ਅਤੇ ਪੂਰਬਲਾ ਕਰਮ ਹੀ ਸਤਸੰਗ ਜੀ ਸਹਾਈ ਹੋਵੇਗਾ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਵਾਸਤੇ ਵੀ, ਜਦੋਂ ਸਾਡੇ ਅਨੁਭਵ 'ਚੋਂ ਪਰਮਾਤਮਾ ਆਵੇ। ਬੜਾ ਸੋਹਣਾ ਗੁਰਮੁਖ ਵਿਦਵਾਨਾਂ ਨੇ ਲਿਖਿਆ, ਉਹ ਕਹਿੰਦੇ, ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਖਾਈ, ਆਗਰੇ ਕੀ ਖੇਪ ਤੈਨੇ ਕਛੂ ਨਾ ਚਲਾਈਏ, ਦਿੱਲੀ ਕੇ ਦਿਲਵਾਲੋਂ ਨੇ ਤੋ ਸੌਦਾ ਹੀ ਵਿਗਾੜ ਦੀਨੋ, ਪਟਿਆਲੇ ਕੀ ਲੂਟ ਮੈਂ ਜਗਾਦਰੀ ਨਾ ਪਾਈਏ। ਪਹਿਲੀ ਨਜ਼ਰ 'ਚ ਆਪਾਂ ਨੂੰ ਇਉਂ ਲੱਗੂਗਾ ਜਿਵੇਂ ਕਿਸੇ ਵਿਦਵਾਨ ਨੇ ਸ਼ਹਿਰਾਂ ਦੇ ਨਾਂ ਗਿਣੇ ਨੇ, ਨਹੀਂ ਇਹ ਨਗਰਾਂ ਦੇ ਨਾਮ ਨਹੀਂ ਹੈਗੇ, ਬੜਾ ਗਿਆਨ ਦਾ ਸੂਤਰ ਹੈ ਇਹਦੇ 'ਚ ਛੁਪਿਆ ਹੋਇਆ, ਬੜੀ ਗੁੱਝੀ ਗੱਲ ਹੈ। ਉਹ ਕਹਿੰਦੇ, ਪੂਰਬਲੀ ਕਮਾਈ ਤਾਂ ਤੂੰ ਇੱਥੇ ਖਾ ਲਈ ਹੈ, ਅੱਗੇ ਵਾਸਤੇ ਕੀ ਕੀਤਾ ਗੁਰਮੁਖਾ, ਅੱਗੇ ਲਈ ਤੇਰੇ ਕੋਲ ਕੀ ਹੈ? ਜਿਵੇਂ ਚੌਥੇ ਪਾਸ਼ੇ ਦੇ ਆਪਾਂ ਬਚਨ ਸੁਣਦੇ ਨਾ, ਜਿੰਨੀ ਆਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾਗਾ ਏ ਰਾਮ ਰਾਜੇ। ਇਹ ਮਾਨਸ ਜਨਮ ਦੁਲੱਭ ਹੈ, ਨਾਮ ਬਿਨਾ ਬਿਰਥਾ ਹਰ ਜਾਏ। ਇਹ ਮਨੁੱਖਾ ਜਨਮ ਦੁਰਲੱਭ ਹੈ, ਨਾਮ ਤੋਂ ਬਿਨਾਂ ਵਿਅਰਥ ਜਾਵੇਗਾ। ਪਰ ਜਿਹਨੇ ਹੁਣ ਮਹਾਰਾਜ ਦਾ ਅਗਲਾ ਬਚਨ ਕਹਿੰਦੇ, ਜਿਹਨੇ ਇੱਥੇ ਬੀਜਿਆ ਕੁਝ ਨਹੀਂ ਗੁਰਮੁਖੋਂ ਨੇ ਅੱਗੇ ਖਾਣਾ ਕੀ ਹੈ ਦੱਸੋ? ਜਿਹਨੇ ਇੱਥੇ ਬੀਜ ਨਹੀਂ ਬੀਜਿਆ ਉਹਦੇ ਘਰੇ ਬੋਲ ਨਹੀਂ ਲੱਗਣਾ। ਕਹਿੰਦੇ ਤੂੰ ਪਿਛਲਾ ਤਾਂ ਖਾ ਰਿਹਾ, ਕਿਉਂਕਿ ਸੰਸਕਾਰ ਗੁਰਮੁਖਾਂ ਦਾ ਇਹ ਨਿਰਣਾ ਹੈ, ਬਹੁਤ ਸਾਰੇ ਆਪਾਂ ਪਿੱਛੋਂ ਲੈ ਕੇ ਆਉਂਦੇ ਹਾਂ, ਕੁਝ ਸੰਸਾਰ 'ਚੋਂ ਮਿਲ ਜਾਂਦੇ ਨੇ, ਫਿਰ ਅੱਗੇ ਇਹ ਸੰਸਕਾਰਾਂ ਦੀ ਲੜੀ ਲੰਮੀ ਚੱਲਦੀ ਰਹਿੰਦੀ। ਪਹਿਲੇ ਤਾਂ ਤੂੰ ਖਾ ਲਿਆ ਇੱਥੇ, ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਖਾਈ, ਜੋ ਪਹਿਲੀ ਕਮਾਈ ਸੀ ਇੱਥੇ ਬੈਠ ਕੇ ਖਾ ਰਿਹਾ ਤੂੰ, ਆਗਰੇ ਕੀ ਖੇਪ ਤੈਨੇ ਕਛੂ ਨਾ ਚਲੇ, ਅੱਗੇ ਵਾਸਤੇ ਕਹਿੰਦੇ ਕੀ ਖੇਪ ਜਮ੍ਹਾਂ ਕੀਤੀ ਤੂੰ, ਅੱਗੇ ਦਾ ਕੋਈ ਫਿਕਰ ਹੈ ਕਿ ਨਹੀਂ? ਹਾਲਾਂਕਿ ਆਪਣੇ ਵਿਚਾਰ ਹੁੰਦੇ, ਚਲੋ ਜ਼ਮਾਨਾ ਆਧੁਨਿਕ ਹੋ ਗਿਆ, ਆਪਾਂ ਕਹਿੰਦੇ ਅਸੀਂ ਮੋਡਰੇਟ ਹਾਂ ਜੀ, ਅਸੀਂ ਅੱਗੇ ਨੂੰ ਨਹੀਂ ਮੰਨਦੇ, ਪਰ ਜਿਹੜਾ ਗੁਰੂ ਕੀ ਬਾਣੀ ਪੜ੍ਹਨ ਵਾਲਾ ਉਹਨੂੰ ਮੰਨਣਾ ਪਵੇਗਾ, ਸਤਸੰਗ ਜੀ ਹੈਵ ਟੂ ਉਹਨੂੰ ਮੰਨਣਾ ਪੈਣਾ। ਕਿਉਂਕਿ ਜੇ ਮਹਾਰਾਜ ਜੀ ਦੇ ਸ਼ਬਦ ਦੀ ਰੋਸ਼ਨੀ 'ਚ ਚੱਲਾਂਗੇ ਫਿਰ ਅੱਗੇ ਵਾਸਤੇ ਆਪਾਂ ਨੂੰ ਕੁਝ ਬੀਜਣਾ ਚਾਹੀਦਾ ਜ਼ਰੂਰ। ਕਹਿੰਦੇ ਪਰ ਤੂੰ ਪਿਛਲਾ ਖਾ ਲਿਆ, ਅੱਗੇ ਦਾ ਕੋਈ ਯਤਨ ਨਹੀਂ ਕੀਤਾ, ਦਿਲ 'ਚ ਤੇਰੇ ਖਲਾਰਾ ਪਿਆ ਹੋਇਆ, ਦਿਲ 'ਚ ਰਹਿਣ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਤੇਰੇ ਅੰਦਰ ਪੂਰਾ ਖਲਾਰਾ ਪਾਇਆ, ਦਿੱਲੀ ਕੇ ਦਿਲਵਾਲੋ ਨੇ ਤੋ ਸੌਦਾ ਹੀ ਵਿਗਾੜ ਦਿਨੋ, ਪਟਿਆਲੇ ਕੀ ਲੂਟ ਮੈਂ ਜਗਾਦਰੀ ਨਾ ਪਾਈ। ਜਗਾਦਰੀ ਦਾ ਅਰਥ ਹੁੰਦਾ ਜਗ ਦਾ ਆਸਰਾ ਉਹ ਅਕਾਲ ਪੁਰਖ ਵਾਹਿਗੁਰੂ। ਕਹਿੰਦੇ ਜਿਹਨਾਂ ਤੇਰੇ ਪੇਟ ਵਿੱਚ ਇੰਨੀ ਖੱਪ ਪਾਈ ਹੋਈ ਹੈ ਨਾ, ਇੰਨਾ ਖਲਾਰਾ ਪਾਇਆ, ਇਹ ਤੈਨੂੰ ਉਸ ਜਗਤ ਦੇ ਆਸਰੇ ਦਾ ਵਾਹਿਗੁਰੂ ਦਾ ਚੇਤਾ ਹੀ ਨਹੀਂ ਆਉਣ ਦੇਣਗੇ, ਯਾਦ ਹੀ ਨਾ ਕਰ ਸਕੇਗਾ ਤੂੰ। ਫਿਰ ਕਹਿੰਦੇ ਨਾਭੇ ਕੇ ਨਿਵਾਸੀ ਤੋਂ ਪੁਕਾਰ ਹੀ ਪੁਕਾਰ ਕਹੇ। ਨਾਭੀ ਵਿੱਚ ਸਤਸੰਗ ਜੀ ਜਿਹਨਾਂ ਦੀ ਸੁਰਤ ਟਿੱਕੀ ਹੁੰਦੀ, ਜਿਹਨੂੰ ਪਰਾਵਸਥਾ ਆਖਿਆ ਗੁਰਮੁਖਾਂ ਨੇ, ਬੈਖਰੀ ਮੱਧਮ ਪਸੰਤੀ ਪਰਾ, ਪਰਾ ਮਤਲਬ ਨਾਭੀ। ਕਹਿੰਦੇ ਉਹ ਜਿਹਨਾਂ ਦੀ ਸੁਰਤ ਟਿੱਕੀ ਹੋਈ ਹੈ ਉਹ ਤਾਂ ਆਵਾਜ਼ਾਂ ਦਿੰਦੇ ਪਏ ਨੇ ਦਿਨੇ ਰਾਤ, ਉਹ ਪੁਕਾਰ ਪੁਕਾਰ ਕੇ ਤੈਨੂੰ ਜਗਾਉਂਦੇ ਪਏ ਨੇ। ਨਾਭੇ ਕੇ ਨਿਵਾਸੀ ਤੋਂ ਪੁਕਾਰ ਹੀ ਪੁਕਾਰ ਕਹੇ, ਸਹਾਰਨ ਕੇ ਰਸਤੇ ਹਰਿਦੁਆਰ ਜਾਈਏ। ਉਹ ਕਹਿੰਦੇ ਕੁਝ ਤਾਪ ਆਪਣੇ ਉੱਪਰ ਸਹਾਰ, ਫਿਰ ਹਰੀ ਦੇ ਦੁਆਰੇ 'ਤੇ ਤੇਰੀ ਪਹੁੰਚ ਹੋਵੇਗੀ, ਅਗਲੀ ਖੇਪ ਤੂੰ ਤਾਂ ਇਕੱਠੀ ਕਰ ਸਕੇਗਾ। ਫਿਰ ਕਹਿੰਦੇ ਨੇ ਸੰਗ ਕੇ ਸੰਗਾਉਟੀ ਤੋਂ ਲਾਹੌਰ ਹੀ ਲਾਹੌਰ ਕਹੇ, ਤਿਆਗ ਵੈਰੋ ਵਾਲ ਚਿੱਤ ਅੰਮ੍ਰਿਤ ਸਰ ਲਾਈਏ। ਕਹਿੰਦੇ ਇਹ ਸੰਗ ਕੇ ਸੰਗਾਉਟੀ, ਜਿਹੜੇ ਸੰਗ ਸਾਡੇ ਆਏ ਸੀ, ਨੇਤਰ ਆ ਸ਼ਰਵਣ ਨੇ, ਆ ਰਸਨਾ ਸੀ, ਗਿਆਨ ਇੰਦਰੇ ਕਰਮ ਇੰਦਰੇ ਜਨਮ ਵੇਲੇ ਨਾਲ ਆਏ ਸੀ ਨਾ, ਕਹਿੰਦੇ ਇਹ ਨਹੀਂ ਜੇ ਰੱਜਦੇ ਹੁੰਦੇ ਕਦੇ ਵੀ, ਇਹ ਤਾਂ ਕਹਿੰਦੇ ਹੋਰ ਲਿਆ, ਹੋਰ ਦੇਖ ਲੈਂਦੇ, ਅੱਖੀਂ ਦੇਖਣ ਰੱਜੀਆਂ ਬਹੁ ਰੰਗ ਤਮਾਸੇ, ਉਸਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਭਾਈ ਗੁਰਦਾਸ ਜੀ ਨੇ ਲਿਖਿਆ। ਉਹ ਕਹਿੰਦੇ ਕਦੇ ਵੀ ਅੱਖਾਂ ਦੁਨੀਆਂ ਦੇ ਰੰਗ ਤਮਾਸ਼ੇ ਦੇਖ ਕੇ ਰੱਜਣਗੀਆਂ ਨਹੀਂ, ਆਪਣੀ ਉਸਤ ਤੇ ਦੂਸਰੇ ਦੀ ਨਿੰਦਾ ਸੁਣ ਕੇ ਕੰਨਾਂ ਨੂੰ ਕਦੇ ਵੀ ਰੱਜ ਨਹੀਂ ਆਵੇਗਾ। ਇਹ ਗਿਆਨ ਇੰਦਰੀਏ ਕਰਮ ਇੰਦਰੀਏ ਸਾਡੇ ਨਾਲ ਆਏ ਨੇ, ਪਰ ਜਾਣ ਤੋਂ ਪਹਿਲਾਂ ਇਹ ਜਵਾਬ ਦੇ ਜਾਣਗੇ। ਫਿਰ ਵੀ ਅਖੀਰ ਤੱਕ ਇਹ ਕਹਿਣਗੇ ਵੀ ਲਿਆ ਕੁਝ ਹੋਰ ਦੇਖ ਲੈਂਦੇ, ਕੋਈ ਚਾਰ ਸਵਾਸ ਵੱਧ ਜਾਂਦੇ, ਕੋਈ ਦੁਨੀਆਂ ਦਾ ਰੰਗ ਤਮਾਸ਼ਾ ਹੋਰ ਤੱਕ ਲੈਂਦੇ, ਇਹ ਸੁਭਾਅ ਹੁੰਦਾ ਨਾ। ਉਹ ਸਿਆਣੇ ਪੁਰਸ਼ਾਂ ਦਾ ਤਾਂ ਕਥਨ, ਉਹ ਕਹਿੰਦੇ ਕੋਈ ਬਜ਼ੁਰਗ ਹੋਵੇ ਨਾ, ਬਜ਼ੁਰਗ ਪੂਰੀ ਆਪਣੀ ਉਮਰ ਭੋਗ ਕੇ ਚੜ੍ਹਾਈ ਕਰਨ ਲੱਗਾ ਹੋਵੇ ਅਤੇ ਫਿਰ ਵੀ ਕਈ ਵਾਰੀ ਪਰਿਵਾਰ ਦਾ ਸੁਭਾਅ ਸੰਸਕਾਰਾਂ ਕਰਕੇ ਪੱਕਾ ਹੁੰਦਾ, ਉਹਦਾ ਅੰਤਲਾ ਸਮਾਂ ਹੋਵੇ ਤਾਂ ਫਿਰ ਵੀ ਉਹਨੂੰ ਇਹ ਨਾ ਕਹਿਣਗੇ ਤੂੰ ਅਕਾਲ ਪੁਰਖ ਨੂੰ ਚੇਤੇ ਕਰ, ਫਿਰ ਵੀ ਕਹਿਣਗੇ ਤੇਰਾ ਪੋਤਰਾ ਆ ਗਿਆ, ਅੱਖਾਂ ਖੋਲ ਕੇ ਦੇਖ, ਆਹ ਦੋਤਰਾ ਖੜਾ ਤੇਰਾ ਕੋਲ। ਫਿਰ ਉਹ ਚੜ੍ਹਾਈ ਕਹਿੰਦੇ ਕਹਿੰਦੇ ਤੈਨੂੰ ਹੀ ਦੇਖਣ ਲਈ ਸ਼ਾਇਦ ਉਡੀਕਦਾ ਪਿਆ ਸੀ ਭਾਈ, ਦੇਖ ਤੈਨੂੰ ਦੇਖਿਆ ਅਤੇ ਚਲੇ ਗਿਆ। ਕਿਉਂਕਿ ਇਹ ਅਸਲ 'ਚ ਸਤਸੰਗ ਜੀ ਇਹ ਪ੍ਰਭਾਵ ਸਾਡੇ ਮਨ ਤੋਂ ਜਾਂਦਾ ਨਹੀਂ। ਸੰਗ ਕੇ ਸੰਗਾਉਟੀ ਤੋਂ ਲਾਹੌਰ ਹੀ ਲਾਹੌਰ ਕਹੇ, ਕਹਿੰਦੇ ਇਹ ਜਨਮ ਤੋਂ ਗਿਆਨ ਇੰਦਰੀਏ ਕਰਮ ਇੰਦਰੀਏ ਜਿਹੜੇ ਤੇਰੇ ਨਾਲ ਆਏ ਸਨ ਤੇਰੇ ਸੰਗੀ, ਇਹ ਤਾਂ ਕਹਿਣਗੇ ਹੋਰ ਦਿਖਾਲ ਦੇ ਹੋਰ ਦਿਖਾਲ ਦੇ, ਲਿਆ ਹੋਰ ਕੁਝ ਦੇਖ ਲਈਏ, ਕੁਝ ਹੋਰ ਸੁਣ ਲੈਂਦੇ ਗੰਧਣ ਮੈਣ। ਪਰ ਕਹਿੰਦੇ ਇਹ ਵੈਰ ਤੇਰੇ ਨਾਲ ਕਰਦੇ ਪਏ ਨੇ, ਤੇਰੇ ਅੰਦਰ ਖਲਾਰਾ ਪਾਉਣ ਵਾਲੇ, ਤਿਆਗ ਵੈਰੋ ਵਾਲ ਵੈਰ ਕਰਨ ਵਾਲੇ ਛੱਡ ਦੇ, ਚਿੱਤ ਅੰਮ੍ਰਿਤ ਸਰ ਲਾਈਏ। ਉਹ ਵਿਦਵਾਨ ਪੁਰਸ਼ ਕਹਿੰਦੇ ਨੇ ਅੰਮ੍ਰਿਤ ਦੇ ਸਰੋਵਰ ਨਾਮ ਵਿੱਚ ਤੂੰ ਆਪਣਾ ਚਿੱਤ ਜੋੜੇਗਾ, ਤੇਰਾ ਭਲਾ ਹੋਵੇਗਾ, ਫਿਰ ਕਿਤੇ ਸੰਸਕਾਰ ਹੋਵੇ, ਫਿਰ ਮਨ 'ਚ ਆਸ ਜਾਗੇ ਵੀ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਾਂ ਜਾਣ ਤੋਂ ਪਹਿਲਾਂ ਪਹਿਲਾਂ, ਕਿਤੇ ਮੇਰੇ ਵੀ ਅਨੁਭਵ 'ਚ ਪਰਮਾਤਮਾ ਆ ਜਾਂਦਾ। ਪਰ ਕੋਈ ਚੰਗਾ ਸੰਸਕਾਰ ਹੁੰਦਾ ਤਾਂ ਹੀ ਨਾ, ਚੰਗੇ ਸੰਸਕਾਰ ਵੀ ਸਤਸੰਗ ਜੀ ਬਣਾਉਣ ਵਾਸਤੇ ਮੱਥਾ ਮਹਾਰਾਜ ਜੀ ਦੇ ਚਰਨਾਂ, ਕਿਆ ਕਮਾਲ ਦੀ ਮਰਿਆਦਾ ਸਤਿਗੁਰੂ ਜੀ ਨੇ ਬਣਾਈ ਹੈ ਭਾਈ, ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਆਉਂਦੇ ਜੇ ਅਤੇ ਥੱਲੇ ਧਰਤੀ 'ਤੇ ਮੱਥਾ ਲਾ ਕੇ ਮਹਾਰਾਜ ਨੂੰ ਨਮਸਕਾਰ ਕਰੋ, ਮੱਥੇ ਦੀ ਰੇਖਾ ਬਦਲੇਗੀ ਗੁਰਮੁਖੋ। ਗੁਰ ਧੂੜੀ ਬੁਰੇ ਲੇਖ ਮਿਟਾਏ, ਉਹ ਬੁਰਾ ਲੇਖ ਮਿਟੇਗਾ, ਫਿਰ ਕੋਈ ਸ਼ੁੱਭ ਲਗਨ ਕੋਈ ਸ਼ੁੱਭ ਰੇਖਾ ਉਦੇ ਹੋਵੇ ਮੱਥੇ ਦੀ, ਫਿਰ ਇਹ ਮਨ 'ਚ ਆਸ ਜਾਗਦੀ ਹੈ ਭਾਈ ਸੰਸਾਰ 'ਤੇ ਆਏ ਸਾਂ ਚੱਲੇ ਚੱਲੇ ਹੈ, ਪਰ ਜਾਣ ਤੋਂ ਪਹਿਲਾਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਝਲਕਾਰਾ ਪੈ ਜਾਂਦਾ, ਕੋਵੇਂ ਆਪਣੇ ਜੀਵਨ ਦੀ ਬਾਜ਼ੀ ਜਿੱਤ ਲੈਂਦਾ। ਮੈਂ ਮਨ ਵੱਡੀ ਆਸ ਹਰੇ, ਕਹਿੰਦੇ ਵੱਡੀ ਆਸ ਹੁਣ ਮੇਰੇ ਮਨ 'ਚ ਜਾਗੀ ਹੈ ਪੂਰਬਲੇ ਕਿਸੇ ਚੰਗੇ ਸੰਸਕਾਰ ਕਰਕੇ, ਪਰ ਹੁਣ ਅਗਲਾ ਪ੍ਰਸ਼ਨ ਖੜਾ ਹੋ ਗਿਆ ਕਿਉਂ ਕਰ ਹਰ ਦਰਸ਼ਨ ਪਾਵਾਂ। ਆਸ ਤਾਂ ਲੱਗੀ ਹੈ ਪਰ ਹੁਣ ਦਰਸ਼ਨ ਕਿਵੇਂ ਹੋਣ ਜੀ, ਚਾਰ ਪ੍ਰਕਾਰ ਦੇ ਦਰਸ਼ਨ ਮੰਨੇ ਗੁਰਮੁਖਾਂ ਨੇ, ਸ਼੍ਰਵਣ ਦਰਸ਼ਨ, ਫਿਰ ਸਵਪਨ ਦਰਸ਼ਨ, ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ। ਸ਼੍ਰਵਣ ਦਰਸ਼ਨ ਮੰਨ ਲਓ ਆਪਾਂ ਕਥਾ ਸੁਣਦੇ ਪਏ, ਇਤਿਹਾਸ ਸੁਣਦੇ ਪਏ, ਆਪਾਂ ਨੂੰ ਚਮਕੌਰ ਦਾ ਸਾਕਾ ਸੁਣਾਇਆ ਜਾ ਰਿਹਾ, ਸੁਣਨ ਵਾਲੇ ਦੀ ਸੁਰਤੀ ਇੰਨੀ ਉਸ ਸੁਣੀ ਜਾ ਰਹੀ ਗੱਲ ਉਸ ਬਚਨ ਵਿੱਚ ਚਲੀ ਜਾਵੇ ਵੀ ਉਹਨੂੰ ਐਂ ਲੱਗੇ ਮੈਂ ਚਮਕੌਰ ਸਾਹਿਬ ਖੜ੍ਹਾ ਅਤੇ ਇਹ ਜੰਗ ਮੇਰੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ, ਉਹਨੂੰ ਦਿਖਾਈ ਦੇਵੇ, ਉਹਨੂੰ ਐਂ ਲੱਗੇ ਮੈਂ ਉੱਥੇ ਪਹੁੰਚ ਗਿਆ। ਇਹਨੂੰ ਸ਼੍ਰਵਣ ਦਰਸ਼ਨ ਕਹਿੰਦੇ ਆ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਚੱਲਦਾ ਹੋਵੇ, ਕਿਵੇਂ ਨੀਹਾਂ 'ਚ ਚਿਣੇ ਗਏ ਸਨ, ਕਿਵੇਂ ਸਵਾਲ ਜਵਾਬ ਹੋਏ ਵਜੀਦੇ ਨਾਲ, ਸੁਣਦਿਆਂ ਸੁਣਦਿਆਂ ਸੁਰਤ ਉੱਥੇ ਚਲੀ ਜਾਣੀ, ਐਂ ਲੱਗਣਾ ਜਿਵੇਂ ਮੈਂ ਉੱਥੇ ਖੜ੍ਹਾਂ ਕਚਹਿਰੀ 'ਚ, ਜਿੱਥੇ ਡੇਢ ਡੇਢ ਫੁੱਟ ਦੇ ਕੁੱਲੇ ਬੰਨ ਕੇ ਸਾਰੇ ਬਗਾਨੇ ਬੰਦੇ ਬੈਠੇ ਸਨ ਅਤੇ 7 ਅਤੇ 9 ਸਾਲ ਦੇ ਸਾਹਿਬਜ਼ਾਦੇ ਬੇਖੌਫ ਹੋ ਕੇ ਉਹਨਾਂ ਨੂੰ ਜਵਾਬ ਦਿੰਦੇ ਪਏ ਨੇ, ਆਪਣੇ ਆਪ ਨੂੰ ਉੱਥੇ ਖੜ੍ਹਾ ਬੰਦਾ ਮਹਿਸੂਸ ਕਰੇ, ਇਹਨੂੰ ਸ਼੍ਰਵਣ ਦਰਸ਼ਨ ਕਹਿੰਦੇ ਵਿਦਵਾਨ। ਫਿਰ ਸਵਪਨ ਦਰਸ਼ਨ, ਬਹੁਤ ਭਲੇ ਸੰਸਕਾਰ ਕਰਕੇ ਸੁਪਨੇ 'ਚ ਕੋਈ ਬੰਦਾ ਬਾਣੀ ਪੜ੍ਹਦਾ ਹੋਵੇ, ਸੰਗਤ ਦੇ ਦਰਸ਼ਨ ਹੋ ਜਾਣ, ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਝਲਕਾਰਾ ਪੈ ਜਾਏ, ਸੁਪਨੇ ਵਿੱਚ ਕੋਈ ਬਾਣੀ ਸੁਣਦਾ ਹੋਵੇ, ਬਹੁਤ ਚੰਗੇ ਸੰਸਕਾਰ ਹੋਣ ਤਾਂ ਇਹ ਸ਼੍ਰਵਣ ਦਰਸ਼ਨ ਹੁੰਦੇ ਨੇ, ਅਤੇ ਸੁਪਨੇ ਆਪਾਂ ਨੂੰ ਉਹੀ ਆਉਣਗੇ ਜਿਹੋ ਜਿਹੇ ਆਪਣੇ ਸਤਸੰਗ ਜੀ ਅਸਲ 'ਚ ਦਿਨ ਦੇ ਕਰਮ ਨੇ, ਆਪਣੇ ਸਾਰੇ ਦਿਨ ਦੇ ਕਰਮਾਂ ਅਨੁਸਾਰ ਬੰਦੇ ਨੂੰ ਸੁਪਨਾ ਆਉਂਦਾ। ਸੁਪਨਿਆਂ ਤੋਂ ਸਿਆਣੇ ਅੰਦਾਜ਼ਾ ਲਾ ਲੈਂਦੇ, ਧਰਮ ਕਰਕੇ ਮੈਂ ਕਿੰਨਾ ਕੁ ਪੈਂਡਾ ਤੈਅ ਕਰ ਚੁੱਕਾ। ਜੇ ਤਾਂ ਕਿਸੇ ਨੂੰ ਸੁਪਨੇ 'ਚ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ, ਬਾਣੀ ਸੁਣਦਾ ਹੋਵੇ, ਪੜ੍ਹਦਾ ਹੋਵੇ, ਕੁਝ ਕੰਨਾਂ 'ਚ ਚੰਗੇ ਬਚਨ ਪੈਂਦੇ ਹੋਣ, ਫਿਰ ਸਮਝੇ ਵੀ ਕੁਝ ਨਾ ਕੁਝ ਤਰੱਕੀ ਹੋ ਰਹੀ ਹੈ ਧਾਰਮਿਕ ਤੌਰ 'ਤੇ, ਸੁਪਨਿਆਂ ਤੋਂ ਅੰਦਾਜ਼ਾ ਲਾ ਲਈਦਾ। ਇਸੇ ਲਈ ਮਹਾਰਾਜ ਨੇ ਕਿਹਾ ਜਾਗਣ 'ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ, ਕਹਿੰਦੇ ਉਸ ਜਾਗ ਨਾਲ ਸੁਪਨਾ ਕਿਤੇ ਚੰਗਾ ਜਿੱਥੇ ਪਰਮਾਤਮਾ ਦੀ ਸੁਪਨੇ 'ਚ ਯਾਦ ਆ ਜਾਵੇ। ਪਰ ਸੁਪਨਾ ਭਾਗਾਂ ਵਾਲਿਆਂ ਨੂੰ ਸਤਸੰਗ ਜੀ ਚੰਗਾ ਆਉਂਦਾ ਹੁੰਦਾ। ਕਬੀਰ ਸਾਹਿਬ ਨੇ ਬਚਨ ਕੇ ਕਹਿੰਦੇ, ਕਬੀਰ ਸੁਪਨੇ ਹੂੰ ਬਰੜਾਇਕ ਹੈ ਜਿਹ ਮੁਖ ਨਿਕਸੈ ਰਾਮ, ਤਾਂ ਕਿ ਪਾਕੀ ਪਾਨ ਹੀ ਮੇਰੇ ਤਨ ਕੋ ਚਾਮ। ਸੁਪਨੇ ਵਿੱਚ ਜੇ ਬਰੜਾ ਕੇ ਕਿਸੇ ਦੇ ਮੁੱਖ ਤੋਂ ਪਰਮੇਸ਼ਰ ਦਾ ਨਾਮ ਨਿਕਲੇ, ਕਬੀਰ ਸਾਹਿਬ ਕਹਿੰਦੇ ਮੈਂ ਆਪਣੀ ਖਾਲ ਉਤਾਰ ਕੇ ਉਹਦਾ ਜੋੜਾ ਬਣਾ ਕੇ ਉਸ ਗੁਰਮੁਖ ਦੇ ਚਰਨੀ ਪਾਉਣ ਲਈ ਤਿਆਰ ਹਾਂ, ਜੇ ਸੁਪਨੇ 'ਚ ਕਿਸੇ ਦੇ ਮੁੱਖ ਤੋਂ ਰਾਮ ਨਿਕਲ ਆਵੇ ਤਾਂ। ਪਰ ਸੁਪਨੇ 'ਚ ਤਾਂ ਹੀ ਨਿਕਲੇਗਾ ਜੇ ਕਿਸੇ ਨੇ ਜਾਗਦੇ ਨੇ ਰਾਮ ਜਪਿਆ ਹੋਵੇਗਾ। ਤੇ ਜਿਹਨੇ ਜਾਗਦੇ ਨੇ ਵਾਹਿਗੁਰੂ ਕਦੇ ਨਹੀਂ ਆਖਿਆ, ਸੁਪਨੇ 'ਚ ਕਦੇ ਵਾਹਿਗੁਰੂ ਚੇਤੇ ਨਹੀਂ ਆਵੇਗਾ, ਕਿਉਂਕਿ ਜਾਗਦੇ ਦੇ ਕਰਮ ਅਨੁਸਾਰ ਸੁਪਨਾ ਸਤਸੰਗ ਜੀ ਬਣਨਾ ਹੁੰਦਾ। ਇਸ ਲਈ ਸਵਪਨ ਦਰਸ਼ਨ ਭਾਗਾਂ ਵਾਲਿਆਂ ਨੂੰ, ਚਿੱਤਰ ਦਰਸ਼ਨ ਖਾਲਸੇ ਦੇ ਗੁਰੂ ਕੀ ਸੰਗਤ ਦੇ, ਅਤੇ ਪ੍ਰਤੱਖ ਦਰਸ਼ਨ ਜਿਹੜੇ ਇਸ ਵੇਲੇ ਹਜ਼ੂਰ ਮਹਾਰਾਜ ਜੀ ਦੇ ਆਪਾਂ ਕਰਦੇ ਪਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਇੱਥੇ ਇਸ ਵੇਲੇ ਆਪਾਂ ਨੂੰ ਚਿੱਤਰ ਦਰਸ਼ਨ ਵੀ ਹੋ ਰਹੇ ਨੇ, ਸਵਪਨ ਦਰਸ਼ਨ ਸ਼੍ਰਵਣ ਦਰਸ਼ਨ ਵੀ ਹੋ ਰਹੇ, ਪ੍ਰਤੱਖ ਦਰਸ਼ਨ ਵੀ ਹੋ ਰਹੇ। ਕਹਿੰਦੇ ਹੁਣ ਇੱਛਾ ਮਨ 'ਚ ਜਾਗੀ ਹੈ, ਪਰ ਹੁਣ ਦਰਸ਼ਨ ਕਿਵੇਂ ਹੋਣ ਜੀ? ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾਂ। ਆਸ ਤਾਂ ਜਾਗੀ ਹੈ, ਕਿਰਪਾ ਕੀਤੀ ਪਰਮਾਤਮਾ ਨੇ, ਪਰ ਹੁਣ ਉਸ ਪਰਮਾਤਮਾ ਦੇ ਦਰਸ਼ਨ ਦਾ ਮਤਲਬ ਹੈ ਮੇਰੇ ਅਨੁਭਵ ਵਿੱਚ ਕਿਵੇਂ ਆ ਜਾਵੇ ਉਹ ਅਕਾਲ ਪੁਰਖ ਵਾਹਿਗੁਰੂ। ਉਵੇਂ ਦਰਸ਼ਨ ਇਹ ਵੀ ਨੇ ਜਦੋਂ ਆਪਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੀਸ ਝੁਕਾਉਂਦੇ ਹਾਂ, ਅਸਲ ਵਿੱਚ ਦਰਸ਼ਨ ਹੁੰਦੇ ਨੇ ਗੁਰੂ ਕੀ ਬਾਣੀ ਪੜ੍ਹਨੀ ਜਾਂ ਸੁਣਨੀ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰੂ ਦੇ ਦਰਸ਼ਨ ਬਾਣੀ ਪੜ੍ਹਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਹੀ ਨੇ। ਅਤੇ ਇੱਕ ਗੱਲ ਵੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਾਡੇ ਅਨੁਭਵ 'ਚ ਆ ਜਾਣਾ, ਹਰ ਵੇਲੇ ਦਰਸ਼ਨ ਹੋਣੇ ਹਰ ਵੇਲੇ, ਫਿਰ ਇੱਕ ਐਸੀ ਅਵਸਥਾ ਬਣ ਜਾਈ ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਨਹੀਂ ਪਤਾ ਇੰਨੇ ਨਿਆਣੇ ਨਹੀਂ ਹੈਗੇ ਭਗਤ ਨਾਮਦੇਵ ਜੀ ਵੀ ਉਹਨਾਂ ਨੂੰ ਇਹ ਪਤਾ ਨਹੀਂ ਵੀ ਇਹ ਮੈਨੂੰ ਧੱਕੇ ਮਾਰਦੇ ਪਏ ਨੇ, ਜਿਨ੍ਹਾਂ ਨੇ ਮੈਨੂੰ ਭਗਤੀ ਕਰਦੇ ਨੂੰ ਫੜ ਕੇ ਮੰਦਰ 'ਚੋਂ ਉਠਾਲ ਦਿੱਤਾ, ਇਹ ਕੌਣ ਲੋਕ ਨੇ? ਪਰ ਫਿਰ ਵੀ ਭਗਤ ਨਾਮਦੇਵ ਜੀ ਨੂੰ ਸਾਰਿਆਂ 'ਚ ਰੱਬ ਦਿਖਾਈ ਦੇ ਰਿਹਾ, ਉਹਨਾਂ ਨੂੰ ਦਿਖਦਾ ਸੀ ਵੀ ਇਹ ਸ਼ੂਦਰ ਬਹਿ ਗਿਆ ਮੰਦਰ 'ਚ, ਉਹਨਾਂ ਦੀ ਦ੍ਰਿਸ਼ਟੀ ਹੋਰ ਹੈ, ਭਗਤ ਨਾਮਦੇਵ ਜੀ ਦੀ ਹੋਰ ਹੈ, ਉਹਨਾਂ ਦੀ ਆਪਣੀ ਅਵਸਥਾ, ਉੱਥੇ ਉਹਨਾਂ ਨੂੰ ਸਾਰੇ ਪਾਸੇ ਦਰਸ਼ਨ ਹੋ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਦੇ। ਇਹ ਨਹੀਂ ਹੁੰਦਾ ਵੀ ਬ੍ਰਹਮ ਗਿਆਨੀ ਨੂੰ ਪਤਾ ਨਹੀਂ ਹੁੰਦਾ ਸੋਨਾ ਕੀ ਹੈ, ਮਿੱਟੀ ਕੀ ਹੈ, ਮਿੱਟੀ ਦਾ ਭਾਅ ਕੀ ਵੇ ਅਤੇ ਸੋਨੇ ਦਾ ਕੀ ਵੇ, ਉਹਨੂੰ ਪਤਾ ਸਾਰਾ। ਆਤਮ ਗਿਆਨੀ ਨੂੰ ਪਤਾ ਹੁੰਦਾ, ਬ੍ਰਹਮ ਗਿਆਨੀ ਨੂੰ, ਆਤਮਦਰਸ਼ੀ ਨੂੰ ਇੰਨਾ ਗਿਆਨ ਹੁੰਦਾ ਵੀ ਸੋਨੇ ਦਾ, ਮਿੱਟੀ ਦਾ, ਲੋਹੇ ਦਾ ਫਰਕ ਦਾ ਪਤਾ ਹੁੰਦਾ, ਲੇਕਿਨ ਉਹਦੇ 'ਤੇ ਅਸਰ ਕੋਈ ਨਹੀਂ ਪਾਉਂਦਾ ਸੋਨਾ ਜਾਂ ਮਿੱਟੀ। ਇਸ ਲਈ ਮਹਾਰਾਜ ਜੀ ਨੇ ਪੰਜਵੇਂ ਪਾਸ਼ੇ ਨੇ ਆਖਿਆ ਨਾ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਬ੍ਰਹਮ ਗਿਆਨੀ ਨੂੰ ਕੋਈ ਫਰਕ ਨਹੀਂ, ਜਿਸ ਤਰ੍ਹਾਂ ਦਾ ਸੋਨਾ ਉਸੇ ਤਰ੍ਹਾਂ ਦੀ ਮਿੱਟੀ, ਉਹਨੂੰ ਪਤਾ ਸੋਨਾ ਮੇਰਾ ਕੁਝ ਸਵਾਰ ਨਹੀਂ ਸਕਦਾ ਅਤੇ ਮਿੱਟੀ ਮੇਰਾ ਕੁਝ ਵਿਗਾੜ ਨਹੀਂ ਸਕਦੀ, ਇਸ ਲਈ ਇਸ ਚੀਜ਼ ਤੋਂ ਉਹ ਉੱਪਰ ਹੁੰਦਾ। ਸਵਾਲ ਆ ਗਿਆ, ਇੱਛਾ ਜਾਗੀ ਹੈ, ਆਸ ਮਨ 'ਚ ਲੱਗੀ ਜਨਮ ਸਫਲਾ ਕਰਾਂ, ਮਹਾਰਾਜ ਦੇ ਦਰਸ਼ਨ ਹੋ ਜਾਣ, ਮੇਰੇ ਅਨੁਭਵ ਵਿੱਚ ਵੀ ਪਰਮਾਤਮਾ ਆ ਜਾਵੇ, ਮੈਨੂੰ ਵੀ ਸ੍ਰਿਸ਼ਟੀ ਦੇ ਕਣ ਕਣ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਭਾਸੇ, ਪਰ ਉਹ ਕਿਵੇਂ ਹੋਵੇ ਇਹ ਹੁਣ ਪ੍ਰਸ਼ਨ ਚੱਲਿਆ ਜੀ।
ਹੋ ਜਾਏ ਪੁੱਛਾ ਆਪਣੇ ਸਤਿਗੁਰਾਂ,
ਕਹਿੰਦੇ ਹੁਣ ਮੈਂ ਆਪਣੇ ਸਤਿਗੁਰੂ ਜੀ ਤੋਂ ਜਾ ਕੇ ਪੁੱਛਦਾ। ਮਹਾਰਾਜ ਆਸ ਲੱਗੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੀ, ਪਰ ਇਹ ਪੂਰੀ ਕਿਵੇਂ ਹੋਵੇਗੀ?
ਗੁਰ ਪੁੱਛ ਮਨ ਮੁਗਧ ਸਮਝਾਵਾ,
ਕਹਿੰਦੇ ਗੁਰੂ ਸਾਹਿਬ ਜੀ ਤੋਂ ਪੁੱਛ ਕੇ ਮੈਂ ਆਪਣੇ ਇਸ ਮੂਰਖ ਮਨ ਨੂੰ ਸਮਝਾਉਣਾ। ਆਸ ਲੱਗੀ ਹੈ ਗੁਰੂ ਸਾਹਿਬ ਵੱਲ ਜਾਵਾਂਗੇ, ਇਹ ਵੀ ਇੱਕ ਚੰਗਾ ਹੀ ਸੰਸਕਾਰ ਹੋਵੇ ਤਾਂ ਗੱਲ ਬਣਦੀ ਜੀ। ਜੇ ਮਨ 'ਚ ਇੱਛਾ ਜਾਗੀ ਹੈ ਤਾਂ ਫਿਰ ਗੁਰੂ ਸਾਹਿਬ ਨੂੰ ਜਾ ਕੇ ਪੁੱਛੀਏ ਮਹਾਰਾਜ ਕਿਵੇਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੋਣਗੇ, ਨਹੀਂ ਤਾਂ ਬੰਦਾ ਤਾਂ ਬੰਦੇ ਮਗਰ ਸਾਧ ਸੰਗ ਜੀ ਕਈ ਵਾਰ ਤੁਰਿਆ ਫਿਰਦਾ ਭਾਈ ਤੂੰ ਮੈਨੂੰ ਪ੍ਰਾਪਤੀ ਕਰਵਾ ਦੇ। ਉਹ ਕਹਿੰਦੇ ਕੋਈ ਗੁਰਮੁਖ ਪਿਆਰਾ ਕਿਸੇ ਦੂਸਰੇ ਗੁਰਸਿੱਖ ਨੂੰ ਮਿਲਣ ਵਾਸਤੇ ਗਿਆ, ਜਦੋਂ ਡੋਰ ਕੀਤੀ ਤਾਂ ਘਰਦਿਆਂ ਨੇ ਆਖਿਆ ਉਹ ਤਾਂ ਜੀ ਨਿਤਨੇਮ ਕਰਦੇ ਪਏ ਨੇ ਉੱਪਰ, ਤੁਸੀਂ ਵੇਟ ਕਰੋ ਜਲ ਪਾਣੀ ਛਕੋ ਆਉਣਗੇ ਤੁਹਾਨੂੰ ਮਿਲਾ ਦਿੰਦੇ। ਉਹ ਕਹਿੰਦਾ ਕੋਈ ਨਹੀਂ ਮੈਂ ਜਲ ਪਾਣੀ ਜੀ ਛਕਣਾ, ਮੈਂ ਉੱਪਰ ਜਾ ਕੇ ਉਹਨਾਂ ਕੋਲ ਬੈਠ ਜਾਂਦਾ ਜਿੱਥੇ ਉਹ ਨਿਤਨੇਮ ਕਰਦੇ ਪਏ ਆ। ਉੱਪਰ ਜਾ ਕੇ ਬੈਠ ਗਿਆ, ਉਹਨਾਂ ਨੇ ਨਿਤਨੇਮ ਪੂਰਾ ਕੀਤਾ, ਉੱਠ ਕੇ ਅਰਦਾਸ ਕੀਤੀ, ਅਰਦਾਸ ਕਰਕੇ ਫਤਿਹ ਬੁਲਾ ਕੇ ਅਤੇ ਉਹਨਾਂ ਨੇ ਫਿਰ ਸਿੱਖ ਜਿਹੜਾ ਮਿਲਣ ਆਇਆ ਸੀ ਉਹਨੂੰ ਫਤਿਹ ਬੁਲਾਈ, ਆਖਿਆ ਵਾਹ ਵਾਹ ਕਿੱਡੇ ਚੰਗੇ ਭਾਗ ਨੇ ਨਿਤਨੇਮ ਕਰਕੇ ਹਟਿਆ ਤਾਂ ਗੁਰੂ ਕੇ ਸਿੱਖ ਦੇ ਦਰਸ਼ਨ ਹੋ ਗਏ। ਹਾਂਜੀ ਕਿਵੇਂ ਆਉਣਾ ਹੋਇਆ ਜੀ? ਉਹ ਕਹਿੰਦਾ ਜੀ ਆਉਣਾ ਹੋਇਆ ਉਹ ਤਾਂ ਬਾਅਦ 'ਚ ਦੱਸਾਂਗੇ, ਪਰ ਮੈਨੂੰ ਚੰਗਾ ਬੜਾ ਲੱਗਾ, ਮੈਂ ਦੇਖਿਆ ਤੁਸੀਂ ਨਿਤਨੇਮ ਕੀਤਾ ਜੀ ਬੈਠ ਕੇ, ਫਿਰ ਖੜ੍ਹੇ ਹੋ ਕੇ ਅਰਦਾਸ ਕੀਤੀ, ਇਹ ਕਿਰਪਾ ਮੇਰੇ 'ਤੇ ਵੀ ਕਰ ਦਿਓ। ਮੈਂ ਜਿਹੜੇ ਕੰਮ ਆਇਆ ਉਹ ਤਾਂ ਆਪਾਂ ਗੱਲ ਹੁਣ ਬਾਅਦ 'ਚ ਕਰਾਂਗੇ, ਪਰ ਮੇਰੀ ਬੇਨਤੀ ਹੈ ਕਿਰਪਾ ਮੇਰੇ 'ਤੇ ਕਰੋ। ਉਹ ਕਹਿਣ ਲੱਗੇ ਭਾਈ ਜਿੰਨਾ ਮੈਨੂੰ ਆਨੰਦ ਆਇਆ ਸੀ ਨਾ ਦੇਖ ਕੇ ਨਿਤਨੇਮ ਤੋਂ ਬਾਅਦ ਗੁਰੂ ਕੇ ਸਿੱਖ ਨੂੰ, ਉਹਨਾਂ ਅਫਸੋਸ ਹੋਇਆ। ਉਹ ਕਹਿੰਦਾ ਜੀ ਅਫਸੋਸ ਕਿਉਂ, ਮੈਂ ਤਾਂ ਕੋਈ ਐਸਾ ਬਚਨ ਨਹੀਂ ਕੀਤਾ। ਉਹ ਕਹਿੰਦੇ ਨਹੀਂ ਤੁਸੀਂ ਜਿਹੜਾ ਕਹਿੰਦੇ ਜੇ ਨਾ ਵੀ ਮੇਰੇ 'ਤੇ ਕਿਰਪਾ ਕਰੋ ਮੈਨੂੰ ਬੜਾ ਚੰਗਾ ਲੱਗਾ, ਅਸਲ ਵਿੱਚ ਤੁਸੀਂ ਇਹ ਤੁਹਾਡੀ ਗੱਲ ਸੁਣ ਕੇ ਮੈਨੂੰ ਅਫਸੋਸ ਹੋਇਆ ਵੀ ਤੁਸੀਂ ਗਲਤ ਥਾਂ ਤੋਂ ਕਿਰਪਾ ਮੰਗਦੇ ਪਏ। ਜੇ ਤੁਹਾਨੂੰ ਚੰਗਾ ਲੱਗਾ ਮੇਰਾ ਨਿਤਨੇਮ ਕਰਨਾ, ਤੁਹਾਡੇ ਮਨ ਨੂੰ ਇਹ ਗੱਲ ਭਾਈ ਭਾਈ ਦੇਖੋ ਗੁਰੂ ਕਾ ਸਿੱਖ ਨਿਤਨੇਮ ਕੀਤਾ ਫਿਰ ਉੱਠ ਕੇ ਅਰਦਾਸ ਕੀਤੀ, ਅਤੇ ਫਿਰ ਜਿਸ ਦਾ ਨਿਤਨੇਮ ਮੈਂ ਕਰਦਾ ਪਿਆ ਉਹਨੂੰ ਅਰਦਾਸ ਤੁਸੀਂ ਉਹਦੇ ਅੱਗੇ ਕਰੋਗੇ ਅਤੇ ਉਹ ਤੁਹਾਡੇ 'ਤੇ ਕਿਰਪਾ ਕਰ ਸਕਦਾ, ਮੇਰੇ ਕੋਲ ਕਿਰਪਾ ਦਾ ਟੋਕਰਾ ਨਹੀਂ ਹੈਗਾ, ਮੈਂ ਤੁਹਾਡੇ 'ਤੇ ਕਿਰਪਾ ਕਰਾਂ। ਕਿਰਪਾ ਉਸੇ ਤੋਂ ਮੰਗੋ ਜਿਸ ਦੀ ਬਾਣੀ ਤੁਹਾਨੂੰ ਚੰਗੀ ਲੱਗੀ ਹੈ, ਸਿਰਫ ਗੁਰੂ ਸਾਹਿਬ ਦੱਸ ਸਕਦੇ ਆ। ਇਹ ਵੀ ਚੰਗੇ ਭਾਗ ਹੋਣ ਅਤੇ ਆਸਾ ਜਾਗੀ, ਫਿਰ ਗੁਰੂ ਸਾਹਿਬ ਜੀ ਨੂੰ ਜਾ ਕੇ ਪੁੱਛਦੇ ਮਹਾਰਾਜ ਤੁਸੀਂ ਦੱਸੋ ਹੁਣ ਕਿਵੇਂ ਅਕਾਲ ਪੁਰਖ ਵਾਹਿਗੁਰੂ ਅਨੁਭਵ 'ਚ ਆਵੇਗਾ। ਹੋ ਜਾਏ ਪੁੱਛਾਂ ਆਪਣੇ ਸਤਿਗੁਰ, ਹੁਣ ਮੈਂ ਆਪਣੇ ਸਤਿਗੁਰੂ ਜੀ ਨੂੰ ਜਾ ਕੇ ਪੁੱਛਦਾ। ਗੁਰ ਪੁੱਛ ਮਨ ਮੁਗਧ ਸਮਝਾਵਾਂ, ਮੈਂ ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਮਝਾਵਾਂਗਾ ਭਾਈ ਕਿਵੇਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੋਣਗੇ।
ਭੁੱਲਾ ਮਨ ਸਮਝਾ ਗੁਰ ਸ਼ਬਦ,
ਕਹਿੰਦੇ ਭੁੱਲਾ ਹੋਇਆ ਮਨ ਗੁਰੂ ਦੇ ਸ਼ਬਦ ਦੁਆਰਾ ਹੀ ਸਮਝ ਸਕਦਾ ਜੀ। ਪਹਿਲਾਂ ਤਾਂ ਇਹ ਮੰਨਣਾ ਵੀ ਮੇਰਾ ਮਨ ਭੁੱਲਾ ਹੋਇਆ ਜੀ, ਇਹ ਵੀ ਗੁਰਮੁਖਾਂ ਵਾਲੀ ਅਵਸਥਾ ਹੁੰਦੀ ਵੀ ਕੋਈ ਇਹ ਮੰਨੇ ਵੀ ਮੈਂ ਤਾਂ ਹਾਲੇ ਤੱਕ ਭਟਕਦਾ ਹੀ ਫਿਰਦਾ, ਮਨ ਕਰਕੇ ਭੁੱਲਾ ਹੋਇਆ ਮੈਂ। ਕੋਈ ਇਹ ਆਖੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਆਇਆ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ। ਮਹਾਰਾਜ ਕੋਈ ਜਪ ਨਹੀਂ, ਕੋਈ ਤਪ ਨਹੀਂ, ਮੈਂ ਕੋਈ ਧਰਮ ਦੀ ਕਮਾਈ ਨਹੀਂ ਕੀਤੀ, ਮੇਰੇ ਤਾਂ ਇਹੋ ਜਿਹੇ ਨੀਚ ਕਰਮ ਨੇ, ਤੁਹਾਡੀ ਸ਼ਰਨ ਵਿੱਚ ਆਇਆ ਤੁਸੀਂ ਕਿਰਪਾ ਕਰਕੇ ਰੱਖੋ ਮੈਨੂੰ। ਕੋਈ ਇੰਨੀ ਨਿਮਰਤਾ ਧਾਰਨ ਦਿਖਾਵੇ ਦੀ ਨਹੀਂ, ਅੰਦਰੋਂ ਨਿਮਰਤਾ ਕੋਈ ਧਾਰਨ ਕਰੇ। ਫਿਰ ਆਖੇ ਮੈਂ ਮਨ ਕਰਕੇ ਭੁੱਲਾ ਹੋਇਆ ਜੀ, ਹੁਣ ਇਹ ਕਿਵੇਂ ਸਮਝੇਗਾ ਮੇਰਾ ਭੁੱਲਾ ਹੋਇਆ ਮਨ? ਗੁਰੂ ਦੇ ਸ਼ਬਦ ਦੁਆਰਾ ਭੁੱਲਾ ਮਨ ਸਮਝੈ ਗੁਰ ਸ਼ਬਦੀ, ਕਹਿੰਦੇ ਮੇਰਾ ਭੁੱਲਾ ਹੋਇਆ ਮਨ ਗੁਰੂ ਦੇ ਸ਼ਬਦ ਦੁਆਰਾ ਸਮਝੇਗਾ ਜੀ।
ਹਰ ਹਰ ਸਦਾ ਧਿਆਏ,
ਫਿਰ ਕੀ ਕਿਰਪਾ ਹੋਵੇਗੀ? ਜਦੋਂ ਇਹ ਭੁੱਲਾ ਹੋਇਆ ਮਨ ਸਮਝ ਗਿਆ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਧਿਆਉਣ ਲੱਗ ਪਵੇਗਾ। ਸਦਾ ਜਿਵੇਂ ਉਵੇਂ ਮੈਂ ਉਸ ਦਿਨ ਬੇਨਤੀ ਕੀਤੀ ਸੀ ਵੀ ਸਦਾ ਕੋਈ ਕਿਰਿਆ ਚੱਲਦੀ ਨਹੀਂ ਹੁੰਦੀ ਸਰੀਰ ਕਰਕੇ, 24 ਘੰਟੇ ਸਰੀਰ ਕਰਕੇ ਕੋਈ ਕਿਰਿਆ ਨਹੀਂ ਚੱਲਦੀ। ਸਮੇਂ ਨਾਲ ਆਪਾਂ ਜਾਗਣਾ, ਸਮੇਂ ਨਾਲ ਉੱਠਣਾ, ਸਮੇਂ ਨਾਲ ਪਾਣੀ ਪੀਵਾਂਗੇ, ਭੁੱਖ ਲੱਗੀ ਪ੍ਰਸ਼ਾਦਾ ਛਕਾਂਗੇ, ਕੋਈ ਮਿਲਣ ਆ ਗਿਆ ਉਹਨੂੰ ਮਿਲਾਂਗੇ, ਆਪਣੀ ਕਿਰਤ ਵੀ ਕਰਾਂਗੇ। ਇੱਕੋ ਕਾਰਜ ਅੱਠੇ ਪੈਰ ਕਦੇ ਵੀ ਨਹੀਂ ਚੱਲਦਾ ਹੁੰਦਾ ਸਰੀਰ ਕਰਕੇ, ਪਰ ਇੱਕ ਹੈ ਅਧਿਆਤਮਿਕ ਤੌਰ 'ਤੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਜਦੋਂ ਚੱਲ ਪਵੇ, ਗੁਰਮੁਖੋ ਮਹਾਰਾਜ ਦੀ ਕਿਰਪਾ ਹੋਵੇ, ਫਿਰ ਇਹ ਸਦਾ ਹੀ ਚੱਲਦੀ। ਜਿਵੇਂ ਹਾਰਟ ਆਪਣਾ ਸਦਾ ਕੰਮ ਕਰਦਾ ਨਾ, ਕਿਡਨੀ ਸਦਾ ਕੰਮ ਕਰਦੀ, ਆਪਾਂ ਸੌਂ ਜਾਂਦੇ ਸਰੀਰ ਕਰਕੇ ਲੇਕਿਨ ਦਿਲ ਨਹੀਂ ਸੌਂਦਾ, ਇਹ ਕੰਮ ਕਰੀ ਜਾਂਦਾ। ਜਿਵੇਂ ਸਵਾਸ ਸੁੱਤੇ ਸਿੱਧ ਚੱਲਦੇ ਨੇ, ਸਦਾ ਚੱਲਦੇ ਆ, ਜਿੰਨੀ ਪ੍ਰਾਲਬਧ ਲਿਖੀ ਹੈ ਮਹਾਰਾਜ ਨੇ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਜਦੋਂ ਸਵਾਸਾਂ 'ਚ ਵਸ ਜਾਏ, ਕਹਿੰਦੇ ਇਹ ਭੁੱਲਾ ਹੋਇਆ ਮਨ ਸਮਝ ਗਿਆ, ਅਤੇ ਫਿਰ ਸਦਾ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਏਗਾ। ਸੁੱਤੇ ਪਏ ਬੰਦੇ ਦੇ ਮਨ ਅੰਦਰ ਵੀ ਪਰਮੇਸ਼ਰ ਦੀ ਯਾਦ ਚੱਲੇਗੀ, ਫਿਰ ਉਹ ਸਦਾ ਦੀ ਅਵਸਥਾ ਬਣ ਜਾਵੇਗੀ ਜੀ।
ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ,
ਜਿਸ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਮਿਹਰ ਦੀ ਨਜ਼ਰ ਕਰ ਦੇਵੇ,
ਸੋ ਹਰ ਚਰਨੀ ਚਿੱਤ ਲਾਏ,
ਫਿਰ ਉਸ ਗੁਰਮੁਖ ਦਾ ਚਿੱਤ ਹਰੀ ਦੇ ਚਰਨਾਂ 'ਚ ਲੱਗਾ ਰਹਿੰਦਾ ਜੀ। ਸੁਰਤੀ ਕਰਕੇ ਬੰਦਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਆਪਣੇ ਆਪ ਨੂੰ ਮਹਿਸੂਸ ਕਰਦਾ। ਅਸਲ ਵਿੱਚ ਸਾਰੀ ਸੁਰਤ ਦੀ ਸਾਧ ਸੰਗਤ ਜੀ ਖੇਡ। ਮੈਨੂੰ ਇੱਕ ਗੁਰਮੁਖ ਪਿਆਰੇ ਮਿਲੇ ਸਨ, ਉਹਨਾਂ ਬੜਾ ਸੋਹਣਾ ਬਚਨ ਸੁਣਾਇਆ। ਉਹ ਕਹਿੰਦੇ ਮੇਰੀ ਭਾਣ ਜੀ ਹੈ ਅਤੇ ਵਿਆਹੁਣ ਵਾਲੀ ਹੈ, ਜੰਗ ਹੈ, ਜਵਾਨ ਹੈ ਉਮਰ ਕਰਕੇ। ਮੇਰੀ ਭਾਣ ਜੀ ਦੀ ਸਹੇਲੀ ਨੇ ਮੇਰੀ ਭਾਣ ਜੀ ਨੂੰ ਪੁੱਛਿਆ, ਬਈ ਤੂੰ ਹਰ ਵੇਲੇ ਸਿਰ ਢੱਕੀ ਰੱਖਦੀ ਹੈ, ਦੇਖ ਤੇਰੀ ਜਵਾਨ ਉਮਰ ਇਵੇਂ ਨਹੀਂ ਚੰਗਾ ਲੱਗਦਾ। ਠੀਕ ਆ, ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਸਿਰ ਢੱਕ ਲਿਆ, ਉੱਥੇ ਆਪਣਾ ਢੱਕਣਾ ਬਣਦਾ, ਪਰ ਤੂੰ ਹਰ ਵੇਲੇ ਸਿਰ ਢੱਕੀ ਰੱਖਦੀ, ਇਹ ਥੋੜ੍ਹੇ ਚੰਗਾ ਲੱਗਦਾ। ਉਹ ਕਹਿੰਦੇ ਮੇਰੀ ਭਾਣ ਜੀ ਨੇ ਆਪਣੀ ਸਹੇਲੀ ਨੂੰ ਪੁੱਛਿਆ, ਭਾਈ ਗੁਰਦੁਆਰਾ ਸਾਹਿਬ ਆਪਾਂ ਕਿਉਂ ਢੱਕਦੇ ਹਾਂ? ਤੂੰ ਆਖਿਆ ਚਲੋ ਗੁਰਦੁਆਰੇ ਤਾਂ ਢੱਕਣਾ ਹੀ ਹੋਇਆ, ਭਲਾ ਗੁਰਦੁਆਰਾ ਸਾਹਿਬ ਕਿਉਂ ਢੱਕਦੇ ਹਾਂ ਆਪਾਂ ਸਿਰ? ਉਹ ਕਹਿੰਦੀ ਉੱਥੇ ਤਾਂ ਮਹਾਰਾਜਾ, ਹੁਣ ਸਾਹਮਣੇ ਮਹਾਰਾਜਾ, ਆਪਾਂ ਮਹਾਰਾਜ ਦੇ ਦਰਬਾਰ 'ਚ ਜਾਣਾ, ਫਿਰ ਤਾਂ ਢੱਕਣਾ ਹੀ ਪੈਣਾ ਨਾ। ਕਹਿੰਦੇ ਮੇਰੀ ਭਾਣ ਜੀ ਨੇ ਆਖਿਆ, ਭਾਈ ਗੱਲ ਸੁਣ, ਜਿਵੇਂ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਢੱਕਦੇ ਨਾ, ਵੀ ਉੱਥੇ ਮਹਾਰਾਜਾ, ਤਾਂ ਮੈਨੂੰ ਮਹਿਸੂਸ ਹੁੰਦਾ ਰਹਿੰਦਾ ਮੈਂ ਕਿਚਨ 'ਚ ਖਲੋਤੀ ਤਾਂ ਵੀ ਮਹਾਰਾਜ ਮੇਰੇ ਨਾਲ ਹੀ ਹੈ, ਮੈਂ ਆਪਣੇ ਬੈਡਰੂਮ 'ਚ ਤਾਂ ਵੀ ਮਹਾਰਾਜ ਮੇਰੇ ਨਾਲ ਹੀ ਆ, ਮੈਂ ਕਿਵੇਂ ਸਿਰ ਨੰਗਾ ਕਰ ਸਕਦੀ ਹਾਂ? ਮੈਨੂੰ ਐਂ ਲੱਗਦਾ ਗੁਰੂ ਸਾਹਿਬ ਮੇਰੇ ਨਾਲ ਹੈ, ਅਤੇ ਮਹਾਰਾਜ ਦੇ ਬਚਨ ਵੀ ਨੇ ਅਵਸਥਾ ਵਾਲੇ ਨੂੰ, ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਬਸ ਇੱਕ ਚਿੱਤ ਹੈ ਜਿਹੜਾ ਹਰ ਵੇਲੇ ਪਰਮਾਤਮਾ ਦੇ ਚਰਨਾਂ 'ਚ, ਬੰਦਾ ਸਮਝਦਾ ਰਹਿੰਦਾ ਮੈਂ ਪਰਮਾਤਮਾ ਦੀ ਸ਼ਰਨ 'ਚ ਹਾਂ ਜੀ, ਵਾਹਿਗੁਰੂ ਮੇਰੇ ਨਾਲ ਹੀ ਹਰ ਵੇਲੇ, ਮੈਂ ਪਰਮਾਤਮਾ। ਉਹ ਕਹਿੰਦੀ ਮੈਂ ਕਿਵੇਂ ਨੰਗਾ ਸਿਰ ਰੱਖ ਸਕਦੀ? ਮੈਨੂੰ ਤਾਂ ਹਰ ਵੇਲੇ ਲੱਗਦਾ ਰਹਿੰਦਾ ਮੇਰੇ ਮਹਾਰਾਜ ਮੇਰੇ ਨਾਲ ਨੇ। ਇਸ ਲਈ ਕਹਿੰਦੇ ਜਦੋਂ ਉਹਦੀ ਕਿਰਪਾ ਹੁੰਦੀ ਨਾ ਅਕਾਲ ਪੁਰਖ ਵਾਹਿਗੁਰੂ ਦੀ, ਫਿਰ ਗੁਰਮੁਖ ਦਾ ਚਿੱਤ ਸਦਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਲੱਗਾ ਰਹਿੰਦਾ। ਜਿਹਨੂੰ ਵੇਖ ਕੇ ਭਗਤ ਨਾਮਦੇਵ ਜੀ ਨੂੰ ਉਹਨਾਂ ਦੇ ਮਿੱਤਰ ਤਰਲੋਚਨ ਨੇ ਪੁੱਛਿਆ ਸੀ ਨਾ, ਬਈ ਤੂੰ ਤਾਂ ਤੈਨੂੰ ਤਾਂ ਅੰਮ੍ਰਿਤ ਛਕਣ ਤੋਂ ਵਿਹਲ ਨਹੀਂ ਮਿਲਦਾ, ਲੋਕ ਕਹਿੰਦੇ ਤੂੰ ਭਗਤ ਹੈ, ਪਰਮਾਤਮਾ ਨੂੰ ਕਿਹੜੇ ਵੇਲੇ ਜਪਦਾ ਹੋਵੇਗਾ? ਅਤੇ ਭਗਤ ਨਾਮਦੇਵ ਨੇ ਆਖਿਆ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹ ਕਹਿੰਦੇ ਮਿੱਤਰਾ ਗੱਲ ਸਾਰੀ ਮੰਨਦੀ ਹੈ, ਹੱਥਾਂ ਪੈਰਾਂ ਨਾਲ ਮੈਂ ਆਪਣੀ ਕਿਰਤ ਕਰਦਾ ਪਿਆ, ਪਰ ਚਿੱਤ ਮੇਰਾ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ, ਕੱਪੜੇ ਧੋਂਦੇ ਦਾ ਸੁਕਾਉਂਦੇ ਦਾ ਅੰਮ੍ਰਿਤ ਠੇਕਦੇ ਦਾ ਵੀ ਮੇਰਾ ਚਿੱਤ ਪਰਮਾਤਮਾ ਨਾਲ ਹੀ ਹੈ। ਇਸ ਲਈ ਕਹਿੰਦੇ ਜਦੋਂ ਕਿਰਪਾ ਹੋਈ ਤੇ ਫਿਰ ਚਿੱਤ ਪਰਮਾਤਮਾ ਨਾਲ ਜੁੜ ਜਾਂਦਾ ਜੀ।
ਹੋ ਸਭ ਵੇਸ ਕਰੀ ਫਿਰ ਕਾਰਨ,
ਕਹਿੰਦੇ ਸਾਰੇ ਵੇਸ ਜਿਹੜੇ ਮੈਂ ਸਾਧਨਾ ਦੇ ਕੀਤੇ ਨਾ, ਇਹ ਪਤੀ ਪਰਮਾਤਮਾ ਦੇ ਮਿਲਾਪ ਵਾਸਤੇ ਕੀਤੇ ਹਨ।
ਜੇ ਹਰ ਪ੍ਰਭ ਸਾਚੇ ਭਾਵਾ,
ਕਿਸੇ ਤਰ੍ਹਾਂ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾ ਜਾਵਾਂ, ਇਹ ਮੈਂ ਜਿੰਨੇ ਵੇਸ ਕੀਤੇ ਨੇ ਪਰਮਾਤਮਾ ਨੂੰ ਭਾ ਜਾਣ ਵਾਸਤੇ ਕੀਤੇ ਹਨ।
ਸੋ ਫਿਰ ਪਿਆਰਾ ਮੈਂ ਨਦਰ ਨਾ ਦੇਖਾ,
ਕਹਿੰਦੇ ਪਰ ਉਹ ਅਕਾਲ ਪੁਰਖ ਵਾਹਿਗੁਰੂ ਮੇਰੇ ਵੱਲ ਨਜ਼ਰ ਭਰ ਕੇ ਦੇਖ ਹੀ ਨਹੀਂ ਰਿਹਾ। ਮੈਂ ਤਾਂ ਬੜੇ ਸਾਧਨਾਂ ਦੇ ਸ਼ਿੰਗਾਰ ਕੀਤੇ ਨੇ, ਇਹ ਵੇਸ ਕੀਤੇ ਨੇ ਮੈਂ ਭਾ ਜਾਵਾਂ ਕਿਤੇ ਪਤੀ ਨੂੰ, ਪਰ ਕਹਿੰਦੇ ਉਹ ਤਾਂ ਦੇਖਦਾ ਨਹੀਂ ਪਿਆ ਮੇਰੇ ਵੱਲ।
ਹੋ ਕਿਉਂ ਕਰ ਧੀਰਜ ਪਾਵਾ,
ਕਹਿੰਦੇ ਕਿਵੇਂ ਮੇਰੇ ਮਨ ਨੂੰ ਫਿਰ ਧੀਰ ਜਾਵੇ? ਮੈਂ ਤਾਂ ਸਾਰੇ ਵੇਸ ਉਸੇ ਨੂੰ ਪ੍ਰਸੰਨ ਕਰਨ ਵਾਸਤੇ ਕੀਤੇ ਸਨ। ਬਹੁਤ ਸਾਰੇ ਭੇਖ ਕਰਨੇ ਪੈਂਦੇ ਨਾ ਜੀ, ਆ ਮਹਾਰਾਜ ਜੀ ਨੇ ਆਸਾ ਦੀ ਵਾਰ ਵਿੱਚ ਬਚਨ ਕੀਤੇ ਨੇ, ਬਹੁਤ ਭੇਖ ਕੀ ਆ, ਦੇਹੀ ਦੁੱਖ ਦੀ ਆ, ਸਹਵੇ ਜੀ ਆ, ਆਪਣਾ ਕੀ ਆ, ਅੰਨ ਨਾ ਖਾਇਆ, ਸਾਧ ਗਵਾਇਆ, ਬਸਤਰ ਨਾ ਪਹਿਰੇ, ਇਹ ਸਾਰੇ ਭੇਖ ਹੀ ਨੇ। ਬਹੁ ਭੇਖ ਕੀ ਆ, ਦੇਹੀ ਦੁੱਖ ਦੀ ਆ, ਕਹਿੰਦੇ ਕਈ ਭੇਖ ਸਿਰਫ ਦੇਹ ਨੂੰ ਦੁੱਖ ਦੇਣ ਦਾ ਹੀ ਨਾਂ ਲੋਕਾਂ ਨੇ ਭਗਤੀ ਰੱਖ ਲਿਆ ਜੀ। ਜਿੰਨਾ ਆਪਣੇ ਸਰੀਰ ਨੂੰ ਕੋਈ ਤੰਗ ਕਰੇਗਾ, ਉਹਨਾਂ ਕਹਿਣਗੇ ਜੀ ਬੜਾ ਵੱਡਾ ਭਗਤ ਹੈ ਇਹ ਜੀ, ਐਡਾ ਵੱਡਾ ਤਪੱਸਵੀ ਦੇਖੋ ਪੁੱਠਾ ਲਟਕਿਆ। ਗੁਰੂ ਸਾਹਿਬ ਕਹਿੰਦੇ ਦੇਹ ਨੂੰ ਦੁੱਖ ਦੇਣ ਦਾ ਨਾਮ ਗੁਰਮੁਖੋ ਭਗਤੀ ਨਹੀਂ ਹੁੰਦਾ, ਐਵੇਂ ਦੇਹ ਨਾਲ ਦੰਗਲ ਕਰੀ ਜਾਣੇ, ਅੰਨ ਨਾ ਖਾਇਆ, ਸਾਧ ਗਵਾਇਆ, ਬਸਤਰ ਨਾ ਪਹਿਰੇ, ਐਨ ਸਕਾਰੇ, ਮੌਨ ਵਿਗੂਤਾ, ਕਿਉਂ ਜਾਗੇ ਗੁਰਬਿਣ ਸੂਤਾ? ਕਹਿੰਦੇ ਕਈ ਮੌਨ ਰੱਖ ਲੈਂਦੇ ਵੀ ਇੱਕ ਭੇਖ ਜੇ, ਬੋਲਣਾ ਹੀ ਨਹੀਂ ਹੈਗਾ, ਪਰ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਹ ਸੁੱਤਾ ਹੋਇਆ ਮਨ ਨਹੀਂ ਜਾਗੇਗਾ ਮੌਨ ਰੱਖਣ ਨਾਲ। ਪੱਗ ਉੱਪੇ ਤਾਣਾ, ਕਈ ਪੈਰ ਤਾਂ ਨੂੰ ਕਰਕੇ ਲਮਕ ਜਾਂਦੇ ਨੇ ਪੁੱਠੇ, ਇਹ ਵੀ ਭੇਖ ਹੈ ਇੱਕ, ਆਪਣਾ ਕੀ ਆ ਕਮਾਉਣਾ। ਆਲਮਲ ਖਾਈ ਸਿਰ ਸ਼ਾਈ ਪਾਈ, ਕਈਆਂ ਨੇ ਸਿਰ 'ਚ ਸਵਾਹ ਪਾਈ ਹੁੰਦੀ, ਪਿੰਡੇ 'ਤੇ ਵੀ ਮਿਲੀ ਹੁੰਦੀ, ਉਹ ਕਹਿੰਦੇ ਸ਼ਾਇਦ ਇੱਦਾਂ ਬ੍ਰਹਮ ਗਿਆਨ ਆ ਜਾਏਗਾ। ਪਰ ਦਸਵੇਂ ਪਾਤਸ਼ਾਹੀ ਦੇ ਵਜੋਂ ਕਹਿੰਦੇ ਖੂਕ ਮਾਲ ਹਾਰੀ ਗਦ ਗਦ ਹਵੇ ਭੂਤ ਧਾਰੀ ਗਿਦੂਆ ਮਸਾਣ ਬਾਸ ਕਰਿਓ ਇਕਰਤ ਹੈ। ਦਸਵੇਂ ਪਾਤਸ਼ਾਹੀ ਦੇ ਬਚਨ ਉਹ ਕਹਿੰਦੇ ਜਿਸ ਪਿੰਡੇ 'ਤੇ ਸਵਾਹ ਮਾਲਨ ਕਰਕੇ ਬ੍ਰਹਮ ਗਿਆਨ ਆਉਣਾ ਹੁੰਦਾ ਸਭ ਤੋਂ ਪਹਿਲਾਂ ਸੂਰ ਅਤੇ ਗਧਾ ਬ੍ਰਹਮ ਗਿਆਨੀ ਹੁੰਦੇ। ਇਹ ਦਸਵੇਂ ਪਾਤਸ਼ਾਹ ਦੇ ਬਚਨ ਨੇ। ਖੂਕ ਮਾਲ ਹਾਰੀ ਗਦ ਗਦ ਹਵੇ ਭੂਤ ਧਾਰੀ ਕਹਿੰਦੇ ਗਧੇ ਦਾ ਥੱਕੇਵਾਂ ਹੀ ਨਹੀਂ ਜੇ ਉਤਰਦਾ ਜਿੰਨੀ ਦੇਰ ਉਹਨੂੰ ਘੱਟੇ 'ਚ ਲੇਟਣ ਨਾ ਦੇਈਏ ਆਪਾਂ। ਖਾਣ ਲਈ ਜਿੰਨਾ ਮਰਜ਼ੀ ਚੰਗਾ ਤੁਸੀਂ ਖੋਤੇ ਨੂੰ ਦੇ ਦਿਓ, ਜੇ ਉਹਨੂੰ ਲੇਟਣ ਨੂੰ ਨਾ ਦਿਓਗੇ ਉਹਦਾ ਥੱਕੇਵਾਂ ਨਹੀਂ ਉਤਰਦਾ। ਉਹਨੂੰ ਪ੍ਰਸੰਨਤਾ ਲੇਟ ਕੇ ਹੀ ਘੱਟੇ 'ਚ ਹੁੰਦੀ। ਸੂਰ ਚਿੱਕੜ ਵਿੱਚ ਹੀ ਪ੍ਰਸੰਨ ਹੁੰਦਾ। ਦਸਵੇਂ ਪਾਤਸ਼ਾਹ ਕਹਿੰਦੇ ਜੇ ਸਰੀਰ 'ਤੇ ਘੱਟਾ ਮਲ ਨਾਲ ਬ੍ਰਹਮ ਗਿਆਨ ਆਉਣਾ ਹੁੰਦਾ ਤਾਂ ਗੁਰਮੁਖੋ ਗਧਾ ਅਤੇ ਸੂਰ ਦੋਨੋਂ ਬ੍ਰਹਮ ਗਿਆਨੀ ਹੁੰਦੇ। ਇੱਦਾਂ ਨਹੀਂ ਹੁੰਦਾ, ਪਰ ਭੇਖ ਕੀਤੇ ਨੇ ਉਹਨੂੰ ਮਿਲਣ ਵਾਸਤੇ, ਪਰ ਕਹਿੰਦੇ ਉਹ ਤਾਂ ਦੇਖਦਾ ਨਹੀਂ ਪਿਆ ਮੇਰੇ ਵੱਲੇ, ਉਹ ਤਾਂ ਨਜ਼ਰ ਭਰ ਕੇ ਤੱਕਦਾ ਵੀ ਨਹੀਂ। ਆਲਮਾਲ ਖਾਈ ਸਿਰ ਸ਼ਾਈ ਪਾਈ ਮੂਰਖੰਦੇ ਪੱਤ ਗਵਾਈ ਵਿਣ ਨਾਵੈ ਕਿਛ ਥਾਏ ਨਾ। ਕਹਿੰਦੇ ਨਾਮ ਤੋਂ ਬਿਨਾਂ ਕੋਈ ਵੀ ਭੇਖ, ਕੋਈ ਵੀ ਕੀਤਾ ਹੋਇਆ ਕਰਮਕਾਂਡ ਭਾਵੇਂ ਧਰਮ ਦੇ ਨਾਂ 'ਤੇ ਕੀਤਾ, ਥਾਏ ਨਹੀਂ ਜੇ ਪੈਣਾ ਗੁਰਮੁਖੋ। ਇਸ ਕਰਕੇ ਵਿਸ਼ੇਸ਼ਤਾ ਨਾਮ ਦੀ ਹੈ। ਕਹਿੰਦੇ ਮੈਂ ਤਾਂ ਸਾਰੇ ਭੇਖ ਕੀਤੇ ਸੀ ਉਹਨੂੰ ਪ੍ਰਸੰਨ ਕਰਨ ਲਈ, ਪਰ ਉਹ ਦੇਖਦਾ ਹੀ ਨਹੀਂ ਪਿਆ। ਹੁਣ ਮੇਰੇ ਮਨ ਨੂੰ ਕਿਵੇਂ ਧੀਰ ਜਾਵੇ।
ਜਿਸ ਕਾਰਨ ਹਉ ਸਿੰਗਾਰ ਸਿੰਗਾਰੇ,
ਜਿਸ ਕਾਰਨ ਕਰਕੇ ਮੈਂ ਇਹ ਸ਼ਿੰਗਾਰ ਕੀਤੇ ਸਨ, ਇਹ ਸਾਧਨਾ ਦੇ ਸ਼ਿੰਗਾਰ ਜਿਹੜੇ ਮੈਂ ਕੀਤੇ, ਜਿਹੜਾ ਮੁੱਖ ਮਨੋਰਥ ਸੀ।
ਸੋ ਪਿਰ ਰਤਾ ਮੇਰਾ ਅਵਰਾ,
ਕਹਿੰਦੇ ਇਹ ਸ਼ਿੰਗਾਰ ਮੈਂ ਕੀਤੇ ਸਨ ਪਤੀ ਪਰਮਾਤਮਾ ਪ੍ਰਸੰਨ, ਕਿਉਂਕਿ ਪਤੀ ਨੂੰ ਪ੍ਰਸੰਨ ਕਰਨ ਲਈ ਸ਼ਿੰਗਾਰ ਕੀਤਾ ਜਾਂਦਾ ਨਾ ਜੀ। ਅਤੇ ਜੇ ਸ਼ਿੰਗਾਰ ਕੀਤਾ ਪਤੀ ਪ੍ਰਸੰਨ ਨਹੀਂ, ਸ਼ਿੰਗਾਰ ਕਿਹੜੇ ਕੰਮ ਆਵੇਗਾ। ਮਹਾਰਾਜ ਦੇ ਬਚਨ ਨੇ ਉਹ ਕਹਿੰਦੇ ਨੇ ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਗੁਰੂ ਸਾਹਿਬ ਜੀ ਦੇ ਬਚਨ ਹੈ ਕਾਮਣ ਇਸਤਰੀ ਕਹਿੰਦੇ ਤੂੰ ਸ਼ਿੰਗਾਰ ਤਾਂ ਕਰ ਜੇ ਤੇਰੀ ਤੇਰੇ ਪਤੀ ਨਾਲ ਬਣ ਆਉਂਦੀ ਹੈ, ਅਤੇ ਜੇ ਪਤੀ ਨਾਲ ਹੀ ਨਹੀਂ ਬਣ ਆਉਂਦੀ ਸ਼ਿੰਗਾਰ ਕਿਹੜੇ ਕੰਮ ਆਵੇਗਾ। ਜਿਸ ਕੰਮ ਲਈ ਮੈਂ ਸ਼ਿੰਗਾਰ ਕੀਤਾ ਸੀ ਕਹਿੰਦੇ ਉਹ ਮੇਰਾ ਪਤੀ ਪਰਮਾਤਮਾ ਤਾਂ ਹੋਰ ਭਗਤਾਂ 'ਤੇ ਪ੍ਰਸੰਨ ਹੈ, ਗੁਰਮੁਖਾਂ 'ਤੇ ਪ੍ਰਸੰਨ ਹੈ, ਮੇਰੇ ਵੱਲ ਤਾਂ ਦੇਖਦਾ ਨਹੀਂ ਪਿਆ ਉਹ।
ਨਾਨਕ ਧਨ 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 ਸੁਹਾਗਣ,
ਉਹ ਗੁਰਮੁਖ ਪਿਆਰੇ ਉਹ ਸੁਹਾਗਣ ਧਨ ਹਨ, ਸਰੀਰ ਕਰਕੇ ਧਨ ਹਨ, ਮਨ ਕਰਕੇ ਧਨ ਹਨ, ਬਾਣੀ ਬੋਲਾਂ ਕਰਕੇ।
ਜਿਨ ਪਿਰ ਰਾਵ ਅੜਾ ਸੱਚ ਸਬਰਾ,
ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਰਾਵਿਆ, ਉਹਨੂੰ ਜਪ ਕੇ ਉਹਦੇ ਮਿਲਾਪ ਦਾ ਆਨੰਦ ਮਾਣਿਆ, ਉਹ ਸੁਹਾਗਣ ਜਿਨ੍ਹਾਂ ਨੇ ਆਪਣੇ ਪਤੀ ਪਰਮਾਤਮਾ ਨੂੰ ਪ੍ਰਸੰਨ ਕਰ ਲਿਆ। ਸੁਹਾਗਣ ਦਾ ਅਰਥ ਇੱਥੇ ਗੁਰਮੁਖ ਹੈ। ਉਹ ਗੁਰਮੁਖ ਧਨ ਨੇ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜੀ।
ਹਉ ਜਾਏ ਪੁੱਛਾ ਸੁਹਾਗ ਸੁਹਾਗਣ,
ਕਹਿੰਦੇ ਉਹਨਾਂ ਸੁਹਾਗਵੰਤੀਆਂ ਸੁਹਾਗਣਾਂ ਨੂੰ ਮੈਂ ਜਾ ਕੇ ਪੁੱਛਾਂ ਭਈ ਤੁਸੀਂ ਆਪਣੇ ਪਤੀ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕੀਤਾ, ਕਿਉਂਕਿ ਕੋਈ ਸੁਹਾਗਵੰਤੀ ਦੱਸ ਸਕਦੀ ਨਾ ਵੀ ਪਤੀ ਕਿਵੇਂ ਪ੍ਰਸੰਨ ਹੁੰਦਾ। ਇਸ ਲਈ ਕਹਿੰਦੇ ਹੋ ਜਾਏ ਪੁੱਛਾ ਸੁਹਾਗ ਸੁਹਾਗਣ, ਉਹਨਾਂ ਸੁਹਾਗਵੰਤੀਆਂ ਸੁਹਾਗਣਾਂ ਨੂੰ ਮੈਂ ਜਾ ਕੇ ਪੁੱਛਾਂ
ਤੁਸੀਂ ਕਿਉਂ ਫਿਰ ਪਾਏ ਅੜਾ ਪ੍ਰਭ ਮੇਰਾ।
ਕਹਿੰਦੇ ਉਹ ਮੇਰਾ ਪਤੀ ਪਰਮਾਤਮਾ ਤੁਸੀਂ ਕਿਵੇਂ ਪ੍ਰਸੰਨ ਕਰ ਲਿਆ ਜੀ, ਤੁਸੀਂ ਕਿਵੇਂ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ।
ਮੈਂ ਉਪਰ ਨਦਰ ਕਰੀ ਫਿਰ ਸਾਚਾ,
ਹੁਣ ਇਹ ਸਵਾਲ ਸੀ ਨਾ, ਕਿਉਂਕਿ ਇਹ ਬਾਣੀ ਦੇ ਦੋ ਪੱਖ ਹੁੰਦੇ ਸਾਧ ਸੰਗਤ ਜੀ, ਜਗਿਆਸੂ ਮੁਖ ਤੋਂ ਮਹਾਰਾਜ ਪ੍ਰਸ਼ਨ ਕਰਨਗੇ, ਫਿਰ ਉਸ ਪ੍ਰਸ਼ਨ ਦਾ ਖੁਦ ਹੀ ਉੱਤਰ ਦੇਣਗੇ। ਪਹਿਲਾਂ ਪ੍ਰਸ਼ਨ ਸੀ, ਮੈਂ ਉਹਨਾਂ ਸੁਹਾਗਵੰਤੀਆਂ ਨੂੰ ਜਾ ਕੇ ਪੁੱਛਿਆ ਤੁਸੀਂ ਕਿਵੇਂ ਆਪਣਾ ਪਤੀ ਪ੍ਰਸੰਨ ਕੀਤਾ, ਫਿਰ ਅੱਗੇ ਉਹਨਾਂ ਸੁਹਾਗਵੰਤੀਆਂ ਦਾ ਜਵਾਬ ਵੀ ਮਹਾਰਾਜ ਆਪ ਹੀ ਦਿੰਦੇ ਪਏ। ਉਹ ਕਹਿੰਦੇ ਮੈਂ ਉੱਪਰ ਨਜ਼ਰ ਕਰੀ ਫਿਰ ਸੱਚ ਹੈ, ਮੇਰੇ ਉੱਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਉਹ ਕਿਰਪਾ ਕੀਤੀ, ਅੱਗੇ ਉਹ ਸੁਹਾਗਵੰਤੀ ਉਹਨੂੰ ਦੱਸਦੀ ਪਈ ਹੈ, ਗੁਰਮੁਖ ਦੱਸਦੇ ਪਏ ਨੇ ਜਗਿਆਸੂ ਨੂੰ ਵੀ ਮੇਰੇ ਉੱਤੇ ਪਰਮਾਤਮਾ ਦੀ ਜਦੋਂ ਮਿਹਰ ਦੀ ਨਜ਼ਰ ਹੋਈ।
ਮੈਂ ਛੋਟੇ ਅੜਾ ਮੇਰਾ ਤੇਰਾ,
ਕਿਵੇਂ ਉਹਨੇ ਦੱਸਿਆ, ਕਹਿੰਦੇ ਮੈਂ ਅਸਲ 'ਚ ਮੇਰ ਤੇਰ ਛੱਡ ਦਿੱਤੀ ਸੀ ਜਦੋਂ ਪਰਮਾਤਮਾ ਮੇਰੇ 'ਤੇ ਤੁੱਠਾ, ਮੈਂ ਛੋਡਿਆ ਮੇਰਾ ਤੇਰਾ, ਮੇਰੇ ਅੰਦਰੋਂ ਮੇਰ ਤੇਰ ਖਤਮ ਹੋਈ, ਅਤੇ ਫਿਰ ਅਕਾਲ ਪੁਰਖ ਨੇ ਮੇਰੇ ਪਤੀ ਪਰਮਾਤਮਾ ਨੇ ਪ੍ਰਸੰਨਤਾ ਤਾਂ ਕੀਤੀ, ਮੇਰੇ ਅੰਦਰੋਂ ਮੇਰ ਤੇਰ ਮੁੱਕ ਗਈ। ਇਹ ਵੀ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਸਤਸੰਗ ਜੀ ਫਿਰ ਮੁੱਕਦੀ ਹੈ, ਨਹੀਂ ਤਾਂ ਆਪਾਂ ਨੂੰ ਲੱਗਦਾ ਕੋਈ ਆਪਣਾ ਲੱਗੇਗਾ, ਕੋਈ ਬਗਾਨਾ ਲੱਗੇਗਾ, ਕੋਈ ਸ਼ਰਧਾਲੂ ਲੱਗਦਾ, ਕੋਈ ਨਿੰਦਕ ਲੱਗਦਾ, ਇਹ ਮੇਰ ਤੇਰ ਜਾਂਦੀ ਨਹੀਂ ਹੁੰਦੀ ਛੇਤੀ ਕੀਤੇ, ਪਰ ਗੁਰੂ ਸਾਹਿਬ ਕਿਰਪਾ ਕਰਨ ਅਤੇ ਫਿਰ ਇਹ ਮੇਰ ਤੇਰ। ਕਹਿੰਦੇ ਜਿਸ ਵੇਲੇ ਮੇਰੇ ਅੰਦਰੋਂ ਇਹ ਮੇਰ ਤੇਰ ਮੁੱਕ ਗਈ, ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ। ਜਾਨੀ ਇਹ ਸੁਹਾਗਵੰਤੀ ਅੱਗਿਓਂ ਦੱਸਦੀ ਪਈ ਹੈ ਉਸ ਸਖੀ ਨੂੰ ਜਿਹਨੇ ਪ੍ਰਸ਼ਨ ਕੀਤਾ ਸੀ ਆਣ ਕੇ ਵੀ ਤੂੰ ਕਿਵੇਂ ਪਤੀ ਪਰਮਾਤਮਾ ਪ੍ਰਸੰਨ ਕੀਤਾ। ਉਹਨੇ ਕਿਹਾ ਮੈਂ ਮੇਰ ਤੇਰ ਛੱਡ ਦਿੱਤੀ ਸੀ, ਤੂੰ ਵੀ ਆਪਣੇ ਅੰਦਰੋਂ ਮੇਰ ਤੇਰ ਖਤਮ ਕਰ ਦੇ, ਤੇਰੇ ਉੱਪਰ ਵੀ ਪਰਮਾਤਮਾ ਦੀ ਕਿਰਪਾ ਹੋਵੇਗੀ।
ਸਭ ਮਨ ਤਨ ਜੀਉ ਕਰਹੁ ਹਰ ਪ੍ਰਭ ਕਾ।
ਆਪਣਾ ਮਨ ਤਨ ਜਿੰਦ ਸਭ ਅਕਾਲ ਪੁਰਖ ਵਾਹਿਗੁਰੂ ਨੂੰ ਸਰਪਣ ਕਰ ਦੇ। ਸਭ ਮਨ ਤਨ ਜੀਉ ਕਰਹੁ ਪ੍ਰਭ, ਕਰੋ ਹਰ ਪ੍ਰਭ ਕਾ। ਇਹ ਸਮਝ ਲਓ ਮਾਣ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ। ਆਪਾਂ ਕਹਿ ਸਕਦੇ ਹਾਂ ਮਹਾਰਾਜ ਦਾ ਬਚਨ ਸੁਣਿਆ ਥੋੜ੍ਹੀ ਦੇਰ ਲਈ ਆਪਣੇ ਮਨ 'ਚ ਵਿਚਾਰ ਆਵੇਗਾ, ਪਰ ਅਸਲ ਵਿੱਚ ਸਾਧ ਸੰਗਤ ਜੀ ਇਹ ਮਨ ਤਨ ਅਰਪਣ ਕਰਨਾ ਕਠਿਨ ਘੱਟ ਹੀ ਹੈ, ਸੌਖਾ ਕਾਰਜ ਨਹੀਂ ਹੈਗਾ। ਆਪਾਂ ਭੇਟਾ ਅਰਪਣ ਕਰ ਸਕਦੇ ਹਾਂ, ਤੁਸੀਂ ਬਹੁਤ ਵਾਰ ਗੁਰਮੁਖਾਂ ਤੋਂ ਸੁਣਿਆ ਹੋਣਾ, ਹੋਰ ਰਸਦ ਬਸਤ ਆਪਾਂ ਅਰਪਣ ਕਰ ਸਕਦੇ ਹਾਂ, ਪਰ ਮਨ ਗੁਰੂ ਸਾਹਿਬ ਨੂੰ ਅਰਪਣਾ ਇਹ ਕੋਈ ਇੱਕ ਸੌਖੀ ਖੇਡ ਥੋੜ੍ਹਾ। ਮਹਾਰਾਜ ਕਹਿੰਦੇ ਮਨ ਕੀ ਮਤ ਤਿਆਗੋ, ਹਰਜਨ ਹੁਕਮ ਬੂਝ ਸੁੱਖ ਪਾਈਏ ਰੇ। ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠਿਨੀ, ਇਹ ਬਾਤ ਬਹੁਤ ਕਠਿਨ ਹੈ ਕੋਈ ਮਨ ਅਰਪਣ ਕਰ ਦੇਵੇ। ਇੰਦਰ ਸੈਨ ਨੂੰ ਗੁਰੂ ਨਾਨਕ ਪਾਤਸ਼ਾਹ ਜਦੋਂ ਆਪਾਂ ਉਹ ਇਤਿਹਾਸ ਪੜ੍ਹਦੇ ਨਾ ਮਹਾਰਾਜ ਜੀ ਦਾ ਪੂਰਬ ਦੇ ਦੌਰੇ ਦਾ, ਤਾਂ ਇੰਦਰ ਸੈਨ ਨੇ ਬੇਨਤੀ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਪ੍ਰਸੰਗ, ਉਹ ਕਹਿੰਦੇ ਨੇ ਆਖਿਆ ਮਹਾਰਾਜ ਮੈਂ ਬੈਠਦਾ ਤਾਂ ਹੈਗਾ ਚੌਂਕੜਾ ਮਾਰ ਕੇ, ਪਰ ਇਕਾਗਰਤਾ ਬਣਦੀ ਕੋਈ ਨਹੀਂ, ਤੁਸੀਂ ਕਿਰਪਾ ਕਰੋ। ਮਹਾਰਾਜ ਜੀ ਨੇ ਪਹਿਲੀ ਵਾਰ ਸ਼ਾਇਦ ਆਪਣੇ ਮੁੱਖ ਤੋਂ ਆਖਿਆ ਕੋਈ ਭੇਟਾ ਦੇਵੇਂਗਾ, ਕਿਰਪਾ ਕਰ ਦਿਆਂਗੇ ਭਾਈ। ਉਹਨੇ ਕਿਹਾ ਮਹਾਰਾਜ ਮੈਂ ਸਭ ਕੁਝ ਅਰਪਣ ਕਰਨ ਲਈ ਤਿਆਰ ਹਾਂ, ਦੱਸੋ ਕੀ ਭੇਟਾ ਦੇਵਾਂ। ਮਹਾਰਾਜ ਨੇ ਆਖਣਾ ਆਪਣਾ ਮਨ ਤਨ ਧਨ ਅਰਪਣ ਕਰ ਦੇ ਸਾਨੂੰ। ਉਹ ਕਹਿੰਦਾ ਠੀਕ ਹੈ ਜੀ, ਮੈਂ ਸੰਕਲਪ ਕੀਤਾ ਮੇਰਾ ਜਿਹੜਾ ਧਨ ਹੈ ਉਹ ਮੈਂ ਤੁਹਾਨੂੰ ਅਰਪਣ ਕਰ ਦਿੱਤਾ। ਉਹਦੇ ਬਾਗ ਸਨ, ਹਾਥੀ ਘੋੜੇ ਸਨ, ਕਿਉਂਕਿ ਰਾਜੇ ਦਾ ਭਾਣਜਾ ਸੀ, ਉਹ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਮਹਾਰਾਜ ਨੇ ਆਖਿਆ ਠੀਕ ਹੈ, ਹੁਣ ਤੇਰੇ ਕੋਲ ਤੇਰੀ ਕੌਡੀ ਵੀ ਨਹੀਂ ਬਚੀ, ਧਨ ਤੂੰ ਅਰਪਣ ਕਰ ਦਿੱਤਾ। ਕਹਿੰਦਾ ਹਾਂ ਮਹਾਰਾਜ ਮੈਂ ਧਨ ਦੇ ਦਿੱਤਾ, ਪਰ ਮੇਰੇ 'ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਚੱਲ ਠੀਕ ਹੈ ਇੰਦਰ ਸਾਨ, ਇਹ ਦੱਸ ਭਾਈ ਧਨ ਤਾਂ ਤੂੰ ਦੇ ਦਿੱਤਾ, ਹੁਣ ਸਾਨੂੰ ਤੇਰੇ ਕੋਲ ਪਿੱਛੇ ਤੇਰਾ ਕੀ ਬਚਿਆ। ਉਹ ਕਹਿੰਦਾ ਮਹਾਰਾਜ ਮੇਰੇ ਕੋਲ ਫਿਰ ਮੇਰਾ ਤਨ। ਮਹਾਰਾਜ ਕਹਿੰਦੇ ਤਨ ਵੀ ਅਰਪਣ ਕਰ ਦੇ। ਉਹਨੇ ਕਿਹਾ ਲਓ ਜੀ ਮੈਂ ਸੰਕਲਪ ਕਰਦਾ ਮੇਰਾ ਤਨ ਵੀ ਤੁਹਾਡਾ ਹੋ ਗਿਆ। ਮਹਾਰਾਜ ਨੇ ਆਖਿਆ ਹੁਣ ਦੱਸ, ਤਨ ਵੀ ਤੂੰ ਸਾਨੂੰ ਦੇ ਦਿੱਤਾ, ਬਾਕੀ ਤੇਰੇ ਕੋਲ ਤੇਰਾ ਕੀ ਬਚਿਆ। ਸੋਚ ਕੇ ਕਹਿੰਦਾ ਜੀ ਮਹਾਰਾਜ ਮੇਰਾ ਤਾਂ ਫਿਰ ਬਾਕੀ ਮਨ ਬਚਿਆ। ਮਹਾਰਾਜ ਕਹਿੰਦੇ ਮਨ ਵੀ ਸਾਨੂੰ ਦੇ ਦੇ, ਕਿਉਂਕਿ ਬਚਨ ਆ ਗਿਆ ਸਭ ਮਨ ਤਨ ਜੀਉ ਕਰਹੁ ਹਰ ਪ੍ਰਭ ਕਾ। ਉਹ ਗੁਰਮੁਖ ਦੱਸਦੇ ਪਏ ਜਗਿਆਸੂ ਨੂੰ ਤੂੰ ਆਪਣਾ ਮਨ ਤਨ ਹਰੀ ਨੂੰ ਦੇ ਦੇ ਭਾਈ। ਜਦੋਂ ਆਖਿਆ ਮਨ ਵੀ ਸਾਨੂੰ ਦੇ ਦੇ, ਉਹਨੇ ਕਿਹਾ ਠੀਕ ਹੈ ਮਹਾਰਾਜ ਮੈਂ ਆਪਣਾ ਮਨ ਵੀ ਤੁਹਾਨੂੰ ਦਿੱਤਾ, ਹੁਣ ਮੈਂ ਆਪਣੇ ਮਨ ਦੀ ਮਰਜ਼ੀ ਨਹੀਂ ਕਰ ਸਕਾਂਗਾ। ਫਿਰ ਮਹਾਰਾਜ ਨੇ ਪੁੱਛਿਆ ਇੰਦਰ ਸਾਨੂੰ ਹੁਣ ਦੱਸ, ਧਨ ਤੂੰ ਸਾਨੂੰ ਅਰਪਣ ਦਿੱਤਾ ਹੈ, ਤਨ ਸਾਨੂੰ ਅਰਪਣ ਦਿੱਤਾ ਹੈ, ਮਨ ਵੀ ਸਾਨੂੰ ਦੇ ਦਿੱਤਾ, ਅਤੇ ਤੇਰੇ ਕੋਲ ਤੇਰਾ ਬਾਕੀ ਕੀ ਬਚਿਆ। ਇਹ ਕਹਿਣ ਦੀ ਦੇਰ ਸੀ, ਬਸ ਜੁੜ ਗਿਆ ਉਹ, ਸਮਾਧੀ ਲੱਗ ਗਈ, ਕਿਉਂਕਿ ਨਿੱਜ ਸਰੂਪ ਉਹਨੂੰ ਪਤਾ ਲੱਗਿਆ ਵੀ ਤਨ ਮਨ ਧਨ ਤਾਂ ਮੈਂ ਦੇ ਦਿੱਤਾ, ਹੁਣ ਮੇਰਾ ਬਾਕੀ ਜਿਹਨੂੰ ਮੈਂ ਆਪਣਾ ਕਹਿ ਸਕਦਾ ਉਹ ਕੀ ਬਚਿਆ ਮੇਰੇ ਕੋਲ, ਉਹ ਸਿਰਫ ਆਤਮਾ ਹੀ ਸੀ, ਬਸ ਉਹਦੇ ਤੱਕ ਹੀ ਜੁੜਨਾ ਚਾਹੀਦਾ। ਕਿਉਂਕਿ ਇਹ ਦੇਹ ਅੰਗ ਤਾਂ ਆਪਾਂ ਛੱਡਦੇ ਨਹੀਂ, ਮਨ ਅਰਪਣਾ ਹੀ ਬਹੁਤ ਔਖੀ ਗੱਲ ਹੈ, ਅਤੇ ਫਿਰ ਤਨ ਕੌਣ ਅਰਪੇ ਜੀ। ਪਰ ਉਹ ਕਹਿੰਦੇ ਤੂੰ ਆਪਣਾ ਮਨ ਤਨ ਇੱਥੋਂ ਤੱਕ ਆਪਣੀ ਜਿੰਦ ਵੀ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਸਮਝ ਲਵੇਂਗਾ, ਕਿਰਪਾ ਹੋ ਜਾਵੇਗੀ ਤੇਰੇ ਤੇ।
ਇਤ ਮਾਰਗ ਭੈਣੇ ਮਿਲਿਆ,
ਕਹਿੰਦੀ ਉਹ ਸੁਹਾਗਵੰਤੀ ਹੁਣ ਉਹਨੂੰ ਜਗਿਆਸੂ ਨੂੰ ਕਹਿੰਦੀ ਭੈਣੇ ਇਸ ਰਸਤੇ ਤੇ ਚੱਲਿਆ ਮਿਲਣਾ ਹੀ, ਆਪਣਾ ਤਨ ਮਨ ਧਨ ਸਾਰਾ ਗੁਰੂ ਨੂੰ ਅਰਪਣ ਕਰਦੇ। ਜਿਵੇਂ ਤੀਸਰੇ ਪਾਸੇ ਨੇ ਲਿਖਣਾ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਏ, ਕਹਿੰਦੇ ਗੁਰੂ ਨੂੰ ਆਪਣਾ ਤਨ ਮਨ ਧਨ ਦੇ ਦਿਓ ਭਾਈ, ਹੁਕਮ ਮੰਨੋ ਤੇ ਪ੍ਰਾਪਤੀ ਹੋ ਜਾਏਗੀ। ਇਤ ਮਾਰਗ ਭੈਣੇ ਮਿਲੀਏ, ਕਹਿੰਦੀ ਇਸ ਰਸਤੇ ਤੇ ਚੱਲੀਏ ਚੱਲਾਂਗੇ ਭੈਣੇ, ਮਿਲ ਪਵੇਗਾ ਉਹ। ਸਹੁ ਕਹੇ ਸੋ ਕੀਜੇ, ਤਨ ਮਨ ਦੀਜੇ ਐਸਾ ਪਰਮਲ ਲਾਈਏ, ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸਹੁ ਪਾਈਏ। ਸਹੁ ਕਹੇ ਸੋ ਕੀਜੈ, ਜੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਉਹ ਕਰ। ਤਨ ਮਨੋਂ ਦੀਜੈ, ਆਪਣਾ ਤਨ ਮਨ ਪਰਮਾਤਮਾ ਨੂੰ ਦੇ ਛੱਡ, ਤੂੰ ਦੇ ਭੇਟਾ ਇਹ ਆਪਣੇ ਤਨ ਦੀ ਮਨ ਦੇ। ਐਸਾ ਪਰਮਲ ਲਾਈਏ, ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸੁੱਪ, ਕਹਿੰਦੇ ਸੁਹਾਗਣੀ ਕਹਿੰਦੀ ਹੈ ਵੀ ਇਹਨਾਂ ਗੱਲਾਂ ਕਰਕੇ ਤੈਨੂੰ ਪਰਮਾਤਮਾ ਮਿਲਣਾ ਹੈ। ਆਪਣਾ ਤਨ ਮਨ ਪਰਮਾਤਮਾ ਨੂੰ ਅਰਪਣ ਕਰ, ਜੋ ਪਰਮਾਤਮਾ ਦਾ ਹੁਕਮ ਹੈ ਉਹਦੇ ਵਿੱਚ ਰਹਿਣਾ ਸਿੱਖ, ਇਸ ਰਸਤੇ ਤੇ ਚੱਲੇ ਤੈਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ।
ਆਪਣਾ ਪ੍ਰਭ ਨਦਰ ਕਰ ਦੇਖਾ,
ਕਹਿੰਦੇ ਉਹ ਆਪਣਾ ਪ੍ਰਭੂ ਫਿਰ ਤੈਨੂੰ ਮਿਹਰ ਦੀ ਨਜ਼ਰ ਨਾਲ ਦੇਖੇਗਾ, ਕਿਉਂਕਿ ਉੱਪਰ ਬਚਨ ਆ ਗਿਆ ਸੀ ਨਾ ਵੀ ਉਹ ਤਾਂ ਮੇਰੇ ਵੱਲੇ ਤੱਕਦਾ ਹੀ ਨਹੀਂ, ਮੈਂ ਵੇਸ ਵੀ ਕਰਕੇ ਦੇਖ ਲੇ। ਹੁਣ ਉਹ ਸੁਹਾਗਵੰਤੀ ਕਹਿੰਦੀ ਤੂੰ ਇੱਕ ਵਾਰੀ ਆ ਮੇਰੇ ਕਹੇ ਤੇ ਚੱਲ, ਤਨ ਮਨ ਗੁਰੂ ਨੂੰ ਅਰਪਣ ਕਰ ਦੇ, ਉਹਦੇ ਹੁਕਮ ਵਿੱਚ ਰਹਿ, ਫਿਰ ਉਹ ਤੈਨੂੰ ਮਿਹਰ ਦੀ ਨਜ਼ਰ ਨਾਲ ਤੱਕੇਗਾ।
ਨਾਨਕ ਜੋਤ ਜੋਤੀ ਰਲੀਆ,
ਕਹਿੰਦੇ ਫਿਰ ਤੇਰੀ ਜੋਤ ਪਰਮ ਜੋਤ ਵਿੱਚ ਰਲ ਜਾਵੇਗੀ। ਇਹ ਦੇਹ ਅੰਗ ਤਾਂ ਟੁੱਟੇ ਤੇ ਸਾਧ ਸੰਗਤ ਜੀ, ਅਸਲ ਵਿੱਚ ਤਾਂ ਗੁਰਮੁਖਾਂ ਦਾ ਨਿਰਣਾ ਵੀ ਤਿੰਨਾਂ ਸਰੀਰਾਂ ਦੀ ਹੰਗਤਾ ਟੁੱਟੇਗੀ ਤੇ ਜੋਤ ਜੋਤ ਚ ਰਲੇਗੀ। ਆ ਸਥੂਲ ਸਰੀਰ ਹੈ ਦਿਖਾਈ ਦੇ ਰਿਹਾ ਤੁਹਾਡਾ ਮੈਨੂੰ ਅਤੇ ਮੇਰਾ ਤੁਹਾਨੂੰ, ਇਹਦੇ ਅੰਦਰ ਇੱਕ ਸੂਖਮ ਸਰੀਰ ਹੈ, ਉਹਦੇ ਅੰਦਰ ਇੱਕ ਕਾਰਨ ਸਰੀਰ ਹੈ ਜਿਸ ਕਰਕੇ ਸੂਖਮ ਮਿਲਿਆ, ਅਤੇ ਸੂਖਮ ਕਰਕੇ ਫਿਰ ਸਤਸੰਗ ਦੀ ਪ੍ਰਾਰਬਧ ਭੋਗਣ ਨੂੰ ਆਪਾਂ ਨੂੰ ਆ ਸਥੂਲ ਸਰੀਰ ਮਿਲਿਆ ਹੁੰਦਾ। ਗੁਰਮੁਖ ਕਹਿੰਦੇ ਨੇ ਤਿੰਨਾਂ ਸਰੀਰਾਂ ਦੀ ਹੰਗਤਾ ਟੁੱਟੇਗੀ ਫਿਰ ਜੋਤ ਪਰਮ ਜੋਤ ਵਿੱਚ ਅਭੇਦ ਹੋਵੇਗੀ। ਜਦੋਂ ਕਾਰਨ ਨਹੀਂ ਰਹਿ ਜਾਏਗਾ ਫਿਰ ਸੂਖਮ ਨਹੀਂ ਮਿਲੇਗਾ, ਸੂਖਮ ਨਹੀਂ ਹੈਗਾ ਤਾਂ ਸਥੂਲ ਦਾ ਦੇ ਮਿਲਣ ਦਾ ਪ੍ਰਸ਼ਨ ਹੀ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਦੇਹ ਹੰਗਤਾ ਟੁੱਟ ਜਾਵੇਗੀ। ਦੇਹ ਹੰਗਤਾ ਹੀ ਆਪਾਂ ਨੂੰ ਸੁਪਨੇ 'ਚ ਵੀ ਦੇਖੋ, ਆਪਾਂ ਇੰਨੇ ਦੇਹ ਹੰਗਤਾ 'ਚ ਬੱਧੇ ਹਾਂ, ਦੇਹ ਦੇ ਪਿਆਰ ਵਿੱਚ ਸਮਝ ਲਓ ਤੁਸੀਂ ਸਿੱਧੇ ਲਫ਼ਜ਼ਾਂ 'ਚ। ਸੁੱਤਾ ਪਿਆ ਬੰਦਾ ਥੋੜ੍ਹੀ ਦੇਰ ਸਰੀਰ ਨਾਲ ਟੁੱਟਦਾ, ਬੈੱਡ 'ਤੇ ਪਏ ਨੂੰ ਕੋਈ ਪਤਾ ਨਹੀਂ ਹੁੰਦਾ ਮੇਰਾ ਨਾਮ ਕੀ ਹੈ, ਇਸ ਵੇਲੇ ਕਿੱਥੇ ਪਿਆ, ਕੋਈ ਕੁਝ ਕੁਝ ਰੱਖ ਜਾਵੇ ਕੋਲ, ਕੋਈ ਚੱਕ ਕੇ ਲਿਆ ਜਾਵੇ, ਸੁੱਤੇ ਬੰਦੇ ਨੂੰ ਕੋਈ ਪਤਾ ਨਹੀਂ, ਗਾੜੀ ਨੀਂਦ 'ਚ ਸੁੱਤਾ ਤੇ ਉਹਦਾ ਸਰੀਰ ਨਾਲੋਂ ਸੰਬੰਧ ਟੁੱਟਾ ਹੋਇਆ, ਪਰ ਅਸਲ 'ਚ ਟੁੱਟਾ ਨਹੀਂ, ਉਹ ਸੁਪਨੇ 'ਚ ਨਵਾਂ ਸਰੀਰ ਬਣਾ ਲੈਂਦਾ। ਦੇਹ ਹੰਗਤਾ ਇੰਨੀ ਪ੍ਰਬਲ ਹੈ ਵੀ ਸੁਪਨੇ ਵਿੱਚ ਬੰਦਾ ਨਵਾਂ ਸੰਸਾਰ ਖੜਾ ਕਰ ਲੈਂਦਾ, ਉਹੀ ਭੈਣ ਭਰਾ ਸੱਜਣ ਮਿੱਤਰ ਆ ਸਰੀਰ ਸੁਪਨੇ 'ਚ ਬੰਦਾ ਫਿਰ ਲਈ ਫਿਰਦਾ, ਨੀਂਦ ਕਰਕੇ ਥੋੜ੍ਹੀ ਦੇਰ ਲਈ ਇਹਨੂੰ ਛੱਡਿਆ, ਸੁਪਨੇ 'ਚ ਨਵਾਂ ਸਰੀਰ ਫਿਰ ਬਣਾ ਲਿਆ। ਦੇਹ ਹੰਗਤਾ ਟੁੱਟਦੀ ਨਹੀਂ ਹੈਗੀ, ਉਹ ਟੁੱਟੇਗੀ ਤਿੰਨਾਂ ਸਰੀਰਾਂ ਦੀ, ਅਤੇ ਫਿਰ ਜਾ ਕੇ ਕਹਿੰਦੇ ਨੇ ਜੋਤ ਪਰਮ ਜੋਤ ਵਿੱਚ ਰਲ ਜਾਂਦੀ ਜੀ। ਸੋ ਬਚਨ ਸੀ ਆਪਣਾ ਪ੍ਰਭ ਨਦਰ ਕਰ ਦੇਖਿਆ ਨਾਨਕ ਜੋਤ ਜੋਤੀ ਰਲੀ ਹੈ, ਫਿਰ ਉਹ ਮਿਹਰ ਦੀ ਨਜ਼ਰ ਨਾਲ ਦੇਖੇਗਾ, ਕਿਉਂਕਿ ਤਨ ਮਨ ਧਨ ਪਹਿਲਾਂ ਕਹਿ ਦਿੱਤਾ ਨਾ ਅਰਪ ਦੇ ਗੁਰੂ ਨੂੰ, ਜੋ ਤਨ ਗੁਰੂ ਨੂੰ ਅਰਪ ਦਿੱਤਾ ਫਿਰ ਤਨ ਹੰਗਤਾ ਨਹੀਂ ਰਹਿ ਜਾਏਗੀ। ਦੇਹ ਨਾਲ ਸਾਡਾ ਮੋਹ ਹੋਣ ਕਰਕੇ ਮਰਨ ਤੋਂ ਬਾਅਦ ਦੂਜੀ ਦੇਹ ਤਿਆਰ ਹੀ ਖੜੀ ਹੁੰਦੀ ਸਾਡੇ ਲਈ। ਅੰਤਕਾਲ ਜੋ ਲਛਮੀ ਸਿਮਰਿਆ ਸੀ ਚਿੰਤਾ ਮਹਿ ਜੇ ਮਰਿਆ ਸਰਪ ਜੋਨ ਵਾਲ ਵਾਲੇ ਉਤਰ, ਜੇ ਧਿਆਨ ਲਛਮੀ 'ਚ ਹੈ ਕਹਿੰਦੇ ਸੱਪ ਦੀ ਜੂਨ ਖੜੀ ਉਡੀਕਦੀ ਤੈਨੂੰ, ਬਸ ਆ ਸਰੀਰ ਛੁੱਟਿਆ ਤਾਂ ਉੱਧਰ ਤਿਆਰ ਹੈ ਤੇਰੇ ਲਈ, ਸੁਰਤ ਕਰਕੇ ਹੀ ਨਾ, ਸੰਸਕਾਰਾਂ ਕਰਕੇ, ਦੇਹ ਹੰਗਤਾ ਕਰਕੇ ਸਾਨੂੰ ਦੇਹ ਮਿਲੀ ਜਾਂਦੀ ਵਾਰ ਵਾਰ। ਇਸ ਲਈ ਆਖਿਆ ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਮੈਨੂੰ ਤਾਂ ਬੜੇ ਜਨਮ ਹੋ ਗਏ ਨੇ ਪਰਮਾਤਮਾ ਤੇਰੇ ਤੋਂ ਵਿਛੜੇ ਨੂੰ, ਮੈਂ ਚਾਹੁੰਦਾ ਇਹ ਜਨਮ ਤੇਰੇ ਲੇਖੇ ਲਾ ਕੇ ਦੇਹ ਹੰਗਤਾ ਖਤਮ ਕਰ ਹੀ ਦੇਵਾਂ, ਤਾਂ ਕਿ ਮੈਨੂੰ ਅਗਲੀ ਵਾਰੀ ਦੇਹ ਮਿਲੇ ਹੀ ਨਾ, ਫਿਰ ਇਹ ਸਰੀਰ ਮਿਲੇ ਨਾ, ਤਾਂ ਜੋਤ ਜੋਤੀ 'ਚ ਰਲੇਗੀ। ਕਹਿੰਦੇ ਤੂੰ ਤਨ ਮਨ ਗੁਰੂ ਨੂੰ ਅਰਪ ਦੇ, ਤੇਰੀ ਤਨ ਦੀ ਹੰਗਤਾ ਟੁੱਟੇ, ਮਨ ਦੀ ਹੰਗਤਾ ਟੁੱਟੇ, ਫਿਰ ਤੇਰੀ ਜੋਤ ਉਸ ਪਰਮ ਜੋਤ ਵਿੱਚ ਇੱਕਮਿਕ ਹੋ ਜਾਵੇਗੀ।
ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ,
ਕਹਿੰਦੇ ਜੇ ਕੋਈ ਮੈਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਦੱਸ ਪਾ ਦੇਵੇ ਜੀ,
ਜਿਸ ਮਨ ਤਨ ਆਪਣਾ ਦੇਵਾ,
ਮੈਂ ਉਹਨੂੰ ਆਪਣਾ ਮਨ ਤਨ ਅਰਪ ਦਿਆਂਗਾ। ਕੋਈ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਮਿਲਾਪ ਦਾ ਰਸਤਾ ਦੱਸ ਦੇਵੇ ਨਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਏ ਆਪ ਵਿੱਚ ਆਈ, ਕੋਈ ਆਣ ਕੇ ਮੈਨੂੰ ਮਿਲਾ ਦੇਵੇ, ਜੇ ਕੋਈ ਮੈਨੂੰ ਇਸ ਤਰ੍ਹਾਂ ਦਾ ਮਿਲ ਪਵੇ ਗੁਰਮੁਖ,
ਤਿਸ ਮਨ ਤਨ ਆਪਣਾ ਦੇਵਾ,
ਮੈਂ ਆਪਣਾ ਮਨ ਤਨ ਉਹਨੂੰ ਅਰਪਣ ਕਰਨ ਲਈ ਤਿਆਰ ਹਾਂ ਜੀ।
ਨਿਤ ਪੱਖਾ ਫੇਰੀ ਸੇਵਕ ਮਾਵਾ,
ਜੇ ਕੋਈ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਦੀ ਦੱਸ ਪਾ ਦੇਵੇ, ਮੈਂ ਉਹਨੂੰ ਪੱਖਾ ਝੱਲਾਂ ਗਰਮੀਆਂ 'ਚ, ਮੈਂ ਉਹਦੀ ਪਾਣੀ ਦੀ ਜੇ ਉਹਨੂੰ ਪਿਆਸ ਲੱਗੇ ਦੌੜ ਕੇ ਪਾਣੀ ਲਿਆਵਾਂ, ਇਹ ਸੇਵਾ ਕਰਾਂ,
ਇਸ ਅੱਗ ਪਾਣੀ ਢੋਵਾ,
ਮੈਂ ਪਾਣੀ ਢੋਵਾਂ, ਉਹਦਾ ਇਸ਼ਨਾਨ ਕਰਵਾਵਾਂ, ਉਹਦੀ ਸੇਵਾ ਕਰਾਂ, ਉਹਨੂੰ ਪੱਖਾ ਕਰਾਂ, ਜੇ ਕੋਈ ਮੈਨੂੰ ਦੱਸ ਪਾ ਦੇਵੇ ਤੇ। ਜਿਵੇਂ ਮਹਾਰਾਜ ਦੇ ਬਚਨ, ਕੋਈ ਜਨ ਹਰਸਿਓ ਦੇਵੇ ਜੋਰ, ਚਰਨ ਬਹੋਂ ਬਕੋਂ ਸੁਭ ਰਸਨਾ ਦੀਜੇ ਪ੍ਰਾਣ ਅਕੋਰ, ਅਕੋਰ ਦਾ ਅਰਥ ਹੈ ਭੇਟਾ, ਮੈਂ ਪ੍ਰਾਣਾਂ ਦੀ ਭੇਟਾ ਦੇ ਦੇਵਾਂ ਉਹਨੂੰ, ਉਹਦੇ ਚਰਨ 'ਚ ਸਾਂ, ਜੇ ਕੋਈ ਮੈਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਦੇਵੇ ਤਾਂ।
ਨਿਤ ਨਿਤ ਸੇਵ ਕਰੀ ਹਰ ਜਨ ਕੀ,
ਕਹਿੰਦੇ ਨਿਤ ਜਿਹੜੇ ਹਰੀ ਦੀ ਸੇਵਾ ਕਰਨ ਵਾਲੇ ਹਨ,
ਜੋ ਹਰ ਹਰ ਕਥਾ ਸੁਣਾਏ,
ਜਿਹੜੇ ਹਰੀ ਦੀ ਕਥਾ ਸੁਣਾਉਣ ਵਾਲੇ ਹਨ ਗੁਰਮੁਖ,
ਧਨ ਧਨ ਗੁਰੂ ਗੁਰ ਸਤਿਗੁਰ ਪੂਰਾ,
ਕਹਿੰਦੇ ਧਨ ਹਨ ਗੁਰੂ ਸਾਹਿਬ ਜੀ ਜਿਹੜੇ ਪੂਰੇ ਸਤਿਗੁਰੂ ਹਨ, ਪੂਜਨੀਕ ਹਨ,
ਨਾਨਕ ਮਨ ਆਸ ਪੁਜਾਏ,
ਉਹ ਮਨ ਦੀ ਆਸਾ ਪੂਰੀ ਕਰ ਸਕਦੇ ਜਿਹੜੇ ਗੁਰੂ ਸਾਹਿਬ ਜੀ ਹਨ, ਧਨ ਹਨ ਇਸੇ ਕਰਕੇ ਸਤਿਗੁਰੂ ਜੀ,
ਗੁਰ ਸੱਜਣ ਮੇਰਾ ਮੇਲ ਹਰੇ,
ਮੇਰਾ ਗੁਰੂ ਆ ਜਿਹੜਾ ਹਰੀ ਨਾਲ ਮੇਰਾ ਮੇਲ ਕਰਾ ਦੇਵੇਗਾ,
ਜਿਤ ਮੇਲ ਹਰ ਨਾਮ ਧਿਆਵਾ,
ਜਿਸ ਗੁਰੂ ਨਾਲ ਮਿਲਣ ਕਰਕੇ ਕਹਿੰਦੇ ਅਸੀਂ ਹਰੀ ਨਾਮ ਨੂੰ ਧਿਆਉਣ ਲੱਗ ਪਏ ਹਾਂ,
ਗੁਰ ਸਤਿਗੁਰ ਪਾਸੋ ਹਰ ਗੋਸ਼ਟ ਪੁੱਛਾਂ,
ਉਹ ਆਪਣੇ ਗੁਰੂ ਕੋਲੋਂ ਸਤਿਗੁਰੂ ਜੀ ਕੋਲੋਂ ਮੈਂ ਪੁੱਛਾਂ ਜਾ ਕੇ, ਗੋਸ਼ਟ ਦਾ ਅਰਥ ਇੱਥੇ ਕਥਾ ਆਪਾਂ ਕਰ ਸਕਦੇ ਹਾਂ, ਗੋਸ਼ਟ ਦਾ ਅਰਥ ਹੈ ਰਸਤਾ, ਮੈਂ ਆਪਣੇ ਗੁਰੂ ਸਾਹਿਬ ਜੀ ਤੋਂ ਜਾ ਕੇ ਰਸਤਾ ਪੁੱਛਾਂ।
ਕਰ ਸਾਂਝੇ ਹਰ ਗੁਣ ਗਾਵਾ।
ਫਿਰ ਗੁਰੂ ਸਾਹਿਬ ਜੀ ਨਾਲ ਸਾਂਝ ਪਾ ਕੇ ਭਾਈਵਾਲੀ ਬਣਾ ਕੇ ਹਰੀ ਦੇ ਗੁਣ ਗਾਉਣ ਲੱਗ ਪਵਾਂ।
ਗੁਣ ਗਾਵਾ ਨਿਤ ਨਿਤ ਸਾਧ ਹਰ ਕੇ।
ਤੇ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਦਾ ਹਰੀ ਦੇ ਨਿਤ ਗੁਣ ਗਾਵਾਂ ਮੈਂ।
ਮਨ ਜੀਵਾ ਨਾਮ ਸੁਣ ਤੇਰਾ।
ਹੁਣ ਤਾਂ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਐਸੀ ਅਵਸਥਾ ਬਣ ਗਈ, ਜੇ ਨਾਮ ਸੁਣਦੇ ਹਾਂ ਤੇ ਫਿਰ ਆਪਣੇ ਆਪ ਨੂੰ ਜਿਉਂਦੇ ਸਮਝਦੇ ਹਾਂ।
ਨਾਨਕ ਜਿਤ ਵੇਲਾ ਵਿਸਰਾ ਮੇਰਾ ਸੁਆਮੀ।
ਕਹਿੰਦੇ ਜਿਸ ਵੇਲੇ ਮੈਨੂੰ ਉਹ ਮਾਲਕ ਵਿਸਰ ਜਾਂਦਾ, ਭੁੱਲ ਜਾਂਦਾ ਹੈ।
ਜਿਤ ਵੇਲਾ ਮਰ ਜਾਏ ਜੀਓ ਮੇਰਾ।
ਉਸੇ ਵੇਲੇ ਮੈਂ ਸਮਝਦਾ ਆਤਮਕ ਮੌਤ ਮੇਰੀ ਹੋ ਗਈ, ਜਦੋਂ ਅਕਾਲ ਪੁਰਖ ਵਾਹਿਗੁਰੂ ਭੁੱਲ ਗਿਆ। ਆਪਾਂ ਹਜ਼ਾਰਾਂ ਵਾਰੇ ਬਚਨ ਸੁਣੇ, ਆਖਾਂ ਜੀਵਾਂ ਵਿਸਰੇ ਮਰ ਜਾਓ, ਐਸੀ ਅਵਸਥਾ। ਵਿਸਰ ਗਿਆ ਮੈਂ ਸਮਝਦਾ ਆਤਮਕ ਮੌਤ ਹੋ ਗਈ। ਚਾਰ ਪੰਜ ਪ੍ਰਕਾਰ ਦੀ ਮੌਤ ਵਿਦਵਾਨ ਮੰਨਦੇ ਨੇ। ਇੱਕ ਸਰੀਰਕ ਮੌਤ ਹੈ, ਜਦੋਂ ਸਵਾਸਾਂ ਦੀ ਲੜੀ ਟੁੱਟ ਜਾਂਦੀ ਹੈ। ਕਿਸੇ ਦੀ ਬੌਧਿਕ ਮੌਤ ਹੁੰਦੀ, ਕਿਸੇ ਦੀ ਸਮਾਜਿਕ ਮੌਤ ਹੁੰਦੀ, ਇੱਕ ਆਤਮਕ ਮੌਤ ਹੈ। ਰੱਬ ਵਿਸਰ ਗਿਆ, ਸਮਝ ਲਓ ਤੁਸੀਂ ਧਰਮ ਦੇ ਤੌਰ 'ਤੇ ਬੰਦਾ ਮਰਿਆ ਹੀ ਆ, ਭਾਵੇਂ ਤੁਰਿਆ ਫਿਰਦਾ ਹੋਵੇ। ਕਹਿੰਦੇ ਤੂੰ ਵਿਸਰ ਗਿਆ, ਮੈਂ ਮੌਤ ਹੀ ਸਮਝਦਾ ਹਾਂ।
ਹਰ ਵੇਖਣ ਕੋ ਸਭ ਕੋਈ ਲੋਚਾ।
ਕਹਿੰਦੇ ਵੇਖਣ ਨੂੰ ਤੇ ਪਰਮਾਤਮਾ ਦੇ ਦਰਸ਼ਨ ਸਾਰੇ ਹੀ ਲੋਚਦੇ ਹਨ।
ਸੋ ਵੇਖਾ ਜਿਸ ਆਪ ਵਿਖਾਲੇ।
ਪਰ ਵੇਖੇਗਾ ਉਹ ਜਿੱਤੇ ਜਿਸ ਉੱਤੇ ਆਪ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦੇਵੇ ਜੀ।
ਜਿਸ ਨੂੰ ਨਜ਼ਰ ਕਰੇ ਮੇਰਾ ਪਿਆਰਾ।
ਜਿਸ ਨੂੰ ਮਿਹਰ ਦੀ ਨਜ਼ਰ ਨਾਲ ਤੱਕ ਲਵੇ ਅਕਾਲ ਪੁਰਖ ਵਾਹਿਗੁਰੂ।
ਸੋ ਹਰ ਹਰ ਸਦਾ ਸੰਭਾਲੇ।
ਉਹਦੀ ਨਿਸ਼ਾਨੀ ਕੀ ਹੈ? ਉਹ ਹਰੀ ਨਾਮ ਸੰਭਾਲਦਾ ਹੀ ਦਿਸੇਗਾ ਤੁਹਾਨੂੰ ਹਰ ਵੇਲੇ।
ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ।
ਉਹ ਹਰ ਵੇਲੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਸੰਭਾਲ ਕਰਨ ਲੱਗ ਪੈਂਦਾ ਜੀ।
ਜਿਸ ਸਤਿਗੁਰ ਪੂਰਾ ਮੇਰਾ ਮਿਲਿਆ।
ਜਿਸ ਨੂੰ ਮੇਰਾ ਪੂਰਾ ਗੁਰੂ ਮਿਲ ਪਿਆ ਜੀ।
ਨਾਨਕ ਹਰ ਜਨ ਹਰ ਇੱਕੇ ਹੋਏ।
ਫਿਰ ਉਹ ਤੇ ਜਿਹੜਾ ਹਰ ਪਰਮਾਤਮਾ ਤੇ ਜਿਹੜਾ ਹਰੀ ਦਾ ਨਾਮ ਜਪਣ ਲੱਗ ਪਿਆ, ਦੋਨੇ ਇੱਕ ਹੀ ਹੋ ਜਾਂਦੇ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ।
ਹਰ ਜਾਪ ਹਰ ਸੇਤੀ ਰਲਿਆ।
ਹਰੀ ਨੂੰ ਜਪਣ ਵਾਲਾ ਹਰੀ ਨਾਲ ਹੀ ਸਾਧ ਸੰਗਤ ਜੀ ਫਿਰ ਰਲ ਜਾਂਦਾ, ਇੱਕਮਿਕ ਹੋ ਜਾਂਦਾ, ਉਸੇ 'ਚ ਉਹਦੀ ਸਮਾਈ ਹੋ ਜਾਂਦੀ। ਇਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ੍ਰੀ ਮੁਖ ਭਾਗ ਵਿੱਚ ਕਿਰਪਾ ਕੀਤੀ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦੇ ਹਾਂ, ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਾਂ। ਸਾਧ ਸੰਗਤ ਜੀ ਬਹੁਤ ਸਾਰੀਆਂ ਭੁੱਲਾਂ ਹੋਣੀਆਂ ਸੁਭਾਵਕ ਨੇ, ਆਪ ਗੁਰੂ ਕੀ ਸੰਗਤ ਹੋ ਜੇ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ ਦੇਣੀ। ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੀਏ, ਫਿਰ ਫਤਿਹ ਬੁਲਾਈਏ ਜੀ।
ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ। ਜਿਸ ਸਤਿਗੁਰ ਪੂਰਾ ਮੇਰਾ ਮਿਲਿਆ। ਨਾਨਕ ਹਰ ਜਨ ਹਰ ਇੱਕੇ ਹੋਏ। ਹਰ ਜਪ ਹਰ ਸੇਤੀ ਰਲਿਆ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।